ਧੰਨ ਚਤੁਰ ਸਿਆਣੇ ਤੂੰ ਸਰਬ ਕਲਾ ਕਾ ਗਿਆਤਾ ਮਹਦੋ ਹਮ ਐਸੇ ਹਮ ਪਾਪੀ ਤੁਮ ਪਾਪ ਖੰਡਨ ਨੀਕੋ ਠਾਕੁਰ ਦੇਸ਼ਾ ਹਮ ਪਾਪੀ ਨਾ ਹਉ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਭਇਆ ਪਰਣਵਤ ਨਾਨਕ ਤਿਨ ਕੀ ਸ਼ਰਨਾ ਜਿਨ ਤੂੰ ਨਾਹੀਂ ਵਿਸਰਿਆ ਪਰਣਵਤ ਨਾਨਕ ਤਿਨ ਕੀ ਸ਼ਰਨਾ ਜਿਨ ਤੂੰ ਨਾਹੀਂ ਵਿਸਰਿਆ ਪਰਮ ਸਨਮਾਨਯੋਗ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੋਭਾਏਮਾਨ ਗੁਰੂ ਸਵਾਰੇ ਸਤ ਸੰਗੀ ਜਨੋ ਅੱਜ ਦੇ ਇਹ ਵਿਸ਼ੇਸ਼ ਗੁਰਮਤਿ ਸਮਾਗਮ ਮਹਾਨ ਸ਼ਹੀਦ ਬਾਬਾ ਦੀਪ ਸਿੰਘ ਜੀ ਨੂੰ ਸਮਰਪਿਤ ਨੇ। ਆਓ ਅਸੀਂ ਦੋ ਦਿਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਓਟ ਆਸਰਾ ਲੈ ਕੇ ਹਜ਼ੂਰ ਨੇ ਬਾਣੀ ਵਿੱਚ ਹਰ ਮਨੁੱਖ ਨੂੰ ਗੁਰੂ ਦੇ ਚਰਨਾਂ ਵਿੱਚ ਜੁੜਨ ਦੀ ਪ੍ਰੇਰਣਾ ਦਿੱਤੀ ਤੇ ਅੱਜ ਸਿੱਖੀ ਦਾ ਗੁਰਮਤਿ ਦਾ ਇਹ ਸਿਧਾਂਤ ਹੈ ਕਿ ਜਿਸ ਨੇ ਗੁਰੂ ਜੀ ਦੀ ਚਰਨ ਸ਼ਰਨ ਵਿੱਚ ਜਾਣਾ ਹੋਵੇ ਤੇ ਉਸ ਨੂੰ ਖੰਡੇ ਬਾਟੇ ਦਾ ਅੰਮ੍ਰਿਤ ਪਾਨ ਕਰਨਾ ਪੈਣਾ ਹੈ। ਆਓ ਇਸ ਵਿਸ਼ੇ ਨੂੰ ਆਪਾਂ ਦੋ ਦਿਨ ਵਿਚਾਰਨਾ ਹੈ। ਧੰਨ ਗੁਰੂ ਗ੍ਰੰਥ ਸਾਹਿਬ ਕਿਰਪਾਲੂ ਜੀ ਆਪ ਕਿਰਪਾ ਕਰਨ ਵਿੱਚ ਵਰਤ ਕੇ ਆਪਣੇ ਅੰਮ੍ਰਿਤ ਬਚਨਾਂ ਦੀ ਵਿਚਾਰ ਪ੍ਰੇਮ ਭਾਵਨਾ ਸ਼ਰਧਾ ਔਰ ਅਕੀਦਤ ਨਾਲ ਆਪ ਹੀ ਕਰਾ ਲੈਣ। ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਗੁਰਬਾਣੀ ਦੇ ਵਿੱਚ ਚਾਰ ਪ੍ਰਕਾਰ ਦੇ ਮੰਗਲ ਮਿਲਦੇ ਨੇ ਤੇ ਮੰਗਲ ਦਾ ਅਖਰੀ ਅਰਥ ਇਹ ਹੈ ਕਿ ਹਜ਼ੂਰ ਨੇ ਭਗਤ ਬਾਣੀ ਜਾਂ ਆਪਣੀ ਬਾਣੀ ਉਚਾਰਨ ਕਰਨ ਤੋਂ ਪਹਿਲਾਂ ਉਸ ਅਕਾਲ ਪੁਰਖ ਦੀ ਸਿਵ ਤੋਂ ਸਲਾਹ ਦੇ ਕੁਝ ਬਚਨ ਕਹਿ। ਸਭ ਤੋਂ ਪਹਿਲਾਂ ਜੋ ਮੰਗਲ ਮਿਲਦਾ ਹੈ ਉਹ ਗੁਰੂ ਗ੍ਰੰਥ ਸਾਹਿਬ ਵਿੱਚ ਇਸ ਪ੍ਰਕਾਰ ਹੈ, ਇੱਕ ਓਵੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ। ਪਹਿਲੇ ਤਰ੍ਹਾਂ ਦਾ ਮੰਗਲ ਇਹ ਹੈ। ਦੂਸਰਾ ਮੰਗਲ ਗੁਰੂ ਗ੍ਰੰਥ ਸਾਹਿਬ ਵਿੱਚ ਹੈ, ਇੱਕ ਓਵੰਕਾਰ ਸਤਨਾਮ ਕਰਤਾ ਪੁਰਖ ਗੁਰਪ੍ਰਸਾਦ। ਤੀਸਰੀ ਤਰ੍ਹਾਂ ਦਾ ਮੰਗਲ ਹੈ, ਇੱਕ ਓਵੰਕਾਰ ਸਤਨਾਮ ਗੁਰਪ੍ਰਸਾਦ। ਚੌਥੀ ਤਰ੍ਹਾਂ ਦਾ ਮੰਗਲ ਹੈ, ਇੱਕ ਓਵੰਕਾਰ ਸਤਿਗੁਰ ਪ੍ਰਸਾਦ। ਚਾਰ ਤਰ੍ਹਾਂ ਦੇ ਮੰਗਲ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਵਿੱਚ ਦਰਜ ਨੇ। ਮੈਂ ਇਸ ਕਰਕੇ ਅਰਜ਼ ਕੀਤੀ ਹੈ, ਵਾਰ ਵਾਰ ਇਹ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਮੰਗਲ ਕਿਉਂ ਦਰਜ ਕੀਤੇ ਨੇ? ਇਹਦਾ ਭਾਵ ਇਹ ਹੈ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਨ ਵਾਲੇ ਜਗਿਆਸੂ ਇਹ ਕਦੀ ਵੀ ਭੁੱਲੀ ਨਾ ਕਿ ਤੇਰੀ ਮੰਜ਼ਲ ਤੇਰਾ ਮੁਕਾਮ ਕੇਵਲ ਇੱਕ ਪਰਮਾਤਮਾ ਦੇ ਚਰਨਾਂ ਵਿੱਚ ਜੁੜਨਾ ਹੈ ਤੇ ਇੱਕ ਦੇ ਚਰਨਾਂ ਵਿੱਚ ਜੁੜਨ ਵਾਸਤੇ ਜੇ ਰਹਿਮਤ ਮਿਲਣੀ ਹੈ ਤੇ ਗੁਰਪ੍ਰਸਾਦ ਰਾਹੀਂ, ਗੁਰੂ ਕਿਰਪਾ ਦੇ ਬਿਨਾਂ, ਗੁਰਪ੍ਰਸਾਦ ਤੋਂ ਬਿਨਾਂ ਇੱਕ ਦੀ ਪ੍ਰਾਪਤੀ ਨਹੀਂ। ਇਹ ਕਾਰਨ ਕਿ ਸਤਿਗੁਰੂ ਜੀ ਨੇ ਆਰੰਭ ਵਿੱਚ ਇੱਕ ਓਅੰਕਾਰ ਦਰਜ ਕੀਤਾ ਤੇ ਅੰਤ ਵਿੱਚ ਜਿਹੜੇ ਬਚਨ ਦਰਜ ਕੀਤੇ, ਚਾਹੇ ਸਤਿਗੁਰ ਪ੍ਰਸਾਦ ਕਿਹਾ ਭਾਵੇਂ ਗੁਰਪ੍ਰਸਾਦ ਕਿਹਾ, ਕਿਰਪਾਲੂ ਦਾਤਾ ਜੀ ਨੇ ਮੰਗਲਾਂ ਦੀ ਸੰਪੂਰਨਤਾ ਗੁਰਪ੍ਰਸਾਦ ਤੇ ਕੀਤੀ। ਇਹਦਾ ਕਾਰਨ ਹੀ ਇਹ ਕਿ ਇੱਕ ਨਾਲ ਜੁੜਨਾ ਹੈ ਤੇ ਗੁਰੂ ਕਿਰਪਾ ਨਾਲ ਜੁੜਿਆ ਜਾ ਸਕਦਾ ਹੈ। ਹੁਣ ਗੁਰੂ ਦੇ ਅਰਥ ਕੀ ਨੇ? ਕਿਉਂਕਿ ਅਸੀਂ ਸਾਰੇ ਸ਼ਬਦ ਵਰਤਨੇ ਆ ਕਿ ਗੁਰੂ ਵਾਲੇ ਬਣ ਜਾਈਏ, ਗੁਰੂ ਦੇ ਬਚਨਾਂ ਨੂੰ ਮੰਨ ਲਈਏ। ਸਭ ਤੋਂ ਪਹਿਲੀ ਗੱਲ ਕਿ ਗੁਰੂ ਦੇ ਅਰਥ ਕੀ ਨੇ? ਸਿਆਣੇ ਗੁਰਮੁਖਾਂ ਨੇ ਇਹਦੇ ਅਰਥ ਕੀਤੇ ਨੇ ਕਿ ਗੁਰੂ ਦੋ ਸ਼ਬਦਾਂ ਦਾ ਸੁਮੇਲ ਹੈ, ਦੋ ਅੱਖਰਾਂ ਦੇ ਸੁਮੇਲ ਵਿੱਚੋਂ ਇਹ ਸ਼ਬਦ ਬਣੇ। ਇਹ ਦੋ ਅੱਖਰ ਨੇ, ਪਹਿਲਾ ਅੱਖਰ ਹੈ ਗੋ ਤੇ ਅਗਲਾ ਅੱਖਰ ਹੈ ਰੂਹ। ਇਹਦੇ ਅਰਥ ਕਰਦੇ ਨੇ, ਗੋ ਦਾ ਅਖਰੀ ਅਰਥ ਹੈ ਅੰਧਕਾਰ ਹਨੇਰਾ ਤੇ ਰੂਹ ਦਾ ਅਖਰੀ ਅਰਥ ਹੈ ਚਾਨਣ। ਗੁਰੂ ਦੇ ਅਖਰੀ ਅਰਥ ਹੀ ਇਹ ਨੇ ਕਿ ਉਹ ਜੋ ਸਾਡੇ ਅੰਦਰ ਦੇ ਹਨੇਰੇ ਨੂੰ, ਅੰਧਕਾਰ ਨੂੰ ਦੂਰ ਕਰਕੇ ਗਿਆਨ ਦਾ ਚਾਨਣ ਬਾਲ ਕਰ ਦੇਵੇ, ਗਿਆਨ ਦਾ ਚਿਰਾਗ ਬਾਲ ਦੇਵੇ, ਗਿਆਨ ਦਾ ਦੀਪਕ ਬਾਲ ਦੇਵੇ। ਉਸ ਲਈ ਆਪਾਂ ਸ਼ਬਦ ਵਰਤਨੇ ਆ ਕਿ ਇਹ ਗੁਰੂ ਹੈ। ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਵਿੱਚੋਂ ਹਜ਼ੂਰ ਗੁਰੂ ਨਾਨਕ ਸਾਹਿਬ ਜੀ ਦੇ ਅਸੀਂ ਬਚਨ ਪੜ੍ਹਨੇ। ਆਸਾ ਕੀ ਵਾਰ ਦਾ ਕੀਰਤਨ ਹਰ ਗੁਰਸਿੱਖ ਅੰਮ੍ਰਿਤ ਵੇਲੇ ਸਰਵਣ ਕਰਦਾ ਹੈ। ਕਦੀ ਆਸਾ ਕੀ ਵਾਰ ਦੀ ਪਹਿਲੀ ਪੌੜੀ ਪੜ੍ਹੋ ਤੇ ਇਸ ਪੌੜੀ ਦੇ ਨਾਲ ਮੇਰੇ ਸਤਿਗੁਰੂ ਜੀ ਨੇ ਤਿੰਨ ਸ਼ਲੋਕ ਦਰਜ ਕੀਤੇ। ਇਹਨਾਂ ਵਿੱਚੋਂ ਇਹ ਦੋ ਸ਼ਲੋਕ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਨੇ, ਇੱਕ ਸ਼ਲੋਕ ਧੰਨ ਗੁਰੂ ਅੰਗਦ ਦੇਵ ਜੀ ਦਾ ਹੈ। ਇਹ ਤਿੰਨ ਸ਼ਲੋਕ ਸਾਡੀ ਇਸ ਗੱਲ ਦੀ ਅਗਵਾਈ ਪੈ ਕਰਦੇ ਨੇ ਕਿ ਹਰ ਇੱਕ ਮਨੁੱਖ ਮਾਤਰ ਨੂੰ ਗੁਰੂ ਦੀ ਕਿੰਨੀ ਕੁ ਜ਼ਰੂਰਤ ਹੈ, ਕਿੰਨੀ ਕੁ ਲੋੜ ਹੈ ਤੇ ਗੁਰੂ ਕੋਲ ਕੀ ਸਮਰੱਥਾ ਹੈ ਤੇ ਗੁਰੂ ਤੋਂ ਬਿਨਾਂ ਮਨੁੱਖ ਦੀ ਜ਼ਿੰਦਗੀ ਕਿੰਨੀ ਕੁ ਤਰਸਯੋਗ ਹੈ। ਧੰਨ ਗੁਰੂ ਨਾਨਕ ਸਾਹਿਬ ਜੀ ਦੇ ਅੰਮ੍ਰਿਤ ਬਚਨ ਅਸੀਂ ਪੜ੍ਹਨੇ ਹਾਂ। ਪਹਿਲਾ ਸ਼ਲੋਕ ਆਸਾ ਕੀ ਵਾਰ ਦਾ ਇਸ ਪ੍ਰਕਾਰ ਹੈ ਕਿ ਬਲਖਾਰੀ ਗੁਰ ਆਪਣੇ ਦਿਓਖਾੜੀ ਸਦਵਾਰ ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਵਾਹ। ਇਹਦੇ ਅਖਰੀ ਅਰਥ ਬੜੇ ਸਪਸ਼ਟ ਨੇ ਕਿ ਮੈਂ ਆਪਣੇ ਗੁਰੂ ਤੋਂ ਇੱਕ ਦਿਨ ਵਿੱਚ 100 ਵਾਰੀ ਕੁਰਬਾਨ ਜਾਣਾ ਵਾਂ। ਕਿਸ ਗੁਰੂ ਤੋਂ? ਕਿ ਜਿਸ ਗੁਰੂ ਨੇ ਕਿਰਪਾ ਕਰਕੇ ਇੱਕ ਖਿੰਨ ਵਿੱਚ ਮਨੁੱਖ ਤੋਂ ਦੈਵੀ ਗੁਣਾਂ ਨਾਲ ਭਰਪੂਰ ਕਰ ਦਿੱਤਾ। ਮੈਂ ਸਤਿਗੁਰੂ ਜੀ ਤੋਂ ਵਾਰਨੇ ਬਲਿਖਾਰਨੇ ਤੇ ਕੁਰਬਾਨ ਜਾ ਰਿਹਾ ਵਾਂ। ਬਲਿਖਾਰੀ ਗੁਰ ਆਪਣੇ ਦਿਓ ਖਾੜੀ ਸਦਵਾਰ, ਜਿਨ ਮਾਨਸ ਤੇ ਦੇਵਤੇ ਕੀ ਇਹ ਕਰਤ ਨਾ ਲਾਗੀ। ਵਾਹ, ਇੱਕ ਖਿੰਨ ਨਾ ਲੱਗਾ ਕਿ ਜਿਸ ਗੁਰੂ ਨੇ ਆਮ ਮਨੁੱਖ ਤੋਂ ਮੈਨੂੰ ਦੈਵੀ ਗੁਣਾਂ ਨਾਲ ਭਰਪੂਰ ਕਰ ਦਿੱਤਾ। ਇੱਥੇ ਮੈਂ ਇੱਕ ਖਿੰਨ ਰੋਕ ਕੇ ਅਰਜ਼ ਕਰਨੀ ਚਾਹੁੰਦਾ ਕਿ ਪੂਰੇ ਸਤਿਗੁਰੂ ਕੋਲ ਇੰਨੀ ਸਮਰੱਥਾ ਹੈ ਕਿ ਇੱਕ ਖਿੰਨ ਦੇ ਵਿੱਚ ਆਮ ਬੰਦੇ ਤੋਂ ਦੈਵੀ ਗੁਣਾਂ ਨਾਲ ਭਰਪੂਰ ਕਰ ਦਿੰਦੇ ਨੇ, ਮਨੁੱਖ ਦੇ ਅੰਦਰ ਨੂੰ ਪਰਮਾਤਮਾ ਦੇ ਚਰਨਾਂ ਵਿੱਚ ਅਭੇਦ ਕਰ ਦਿੰਦੇ ਨੇ, ਮਨੁੱਖ ਦੇ ਅੰਦਰ ਨੂੰ ਕਰਤਾਰ ਦੇ ਰੰਗ ਵਿੱਚ ਰੰਗ ਦਿੰਦੇ ਨੇ। ਸਾਹਿਬ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਇਸੇ ਕਰਕੇ ਪਹਿਲਾ ਬਚਨ ਕਿਹਾ ਕਿ ਗੁਰੂ ਤੋਂ ਕੁਰਬਾਨ ਜਾਣਾ ਜੋ ਇੱਕ ਖਿੰਨ ਵਿੱਚ ਆਮ ਮਨੁੱਖ ਤੋਂ ਦੈਵੀ ਗੁਣਾਂ ਨਾਲ ਭਰਪੂਰ ਕਰ ਦਿੱਤਾ। ਸਾਹਿਬ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਇਹ ਬਚਨ ਕਹਿ ਤੇ ਅਗਲਾ ਸ਼ਲੋਕ ਹੈ ਧੰਨ ਗੁਰੂ ਅੰਗਦ ਦੇਵ ਜੀ ਦਾ। ਗੁਰੂ ਅੰਗਦ ਸਾਹਿਬ ਜੀ ਨੇ ਇਸੇ ਗੱਲ ਤੇ ਆਪਣੇ ਵੱਲੋਂ ਹੋਰ ਮੋਹਰ ਲਾ ਦਿੱਤੀ। ਕਹਿਣ ਲੱਗੇ, ਦੁਨੀਆਂ ਦੇ ਲੋਕੋ, ਕਿ ਸੱਚ ਜਾਣਿਓ, ਬਾਹਰ ਦਾ ਜਿਤਨਾ ਮਰਜ਼ੀ ਪ੍ਰਕਾਸ਼ ਹੋਵੇ, ਚਾਨਣ ਹੋਵੇ, ਪਰ ਅੰਦਰ ਦਾ ਹਨੇਰਾ ਪੂਰੇ ਗੁਰੂ ਦੀ ਰਹਿਮਤ ਤੋਂ ਬਿਨਾਂ ਨਹੀਂ। ਅਸੀਂ ਅਗਲਾ ਸ਼ਲੋਕ ਪੜ੍ਹਨੇ ਆ ਕਿ ਜੇ 100 ਚੰਦਾ ਉਗ ਵਹਿ, ਸੂਰਜ ਚੜ੍ਹੈ 1000, ਏਤੇ ਚਾਨਣ ਹੁੰਦਿਆਂ ਗੁਰ ਬਿਨ ਕੋਰ ਅੰਧਾਰ। ਇੱਥੇ ਬਾਹਰ ਭਾਵੇਂ ਹਜ਼ਾਰਾਂ ਸੂਰਜ ਚੜ੍ਹ ਜਾਣ, ਸੈਂਕੜੇ ਚੰਦਰਮਾ ਚੜ੍ਹ ਜਾਣ, ਜਿਤਨਾ ਮਰਜ਼ੀ ਧਰਤੀ ਤੇ ਪ੍ਰਕਾਸ਼ ਫੈਲ ਜਾਏ, ਧਰਤੀ ਦੇ ਉੱਤੇ ਸੂਰਜ ਤੇ ਚੰਦਰਮਾ ਆਪਣੀ ਰੋਸ਼ਨੀ ਬਖੇਰ ਦੇਣ, ਪਰ ਧੰਨ ਗੁਰੂ ਅੰਗਦ ਸਾਹਿਬ ਕਿਰਪਾਲੂ ਜੀ ਮਿਹਰ ਕਰਦੇ ਨੇ ਕਿ ਪੂਰੇ ਗੁਰੂ ਤੋਂ ਬਿਨਾਂ ਅੰਦਰ ਦਾ ਹਨੇਰਾ, ਅੰਦਰ ਦਾ ਅੰਧਕਾਰ ਕਦੀ ਖਤਮ ਨਹੀਂ ਹੋ ਸਕਦਾ, ਅੰਦਰ ਦੇ ਹਨੇਰੇ ਨੂੰ ਦੂਰ ਕਰ ਸਕਦੇ ਨੇ ਕੇਵਲ ਸਮਰੱਥ ਗੁਰੂ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ ਆਸਾ ਕੀ ਵਾਰ ਦੀ ਇੱਕ ਪੌੜੀ ਅਸੀਂ ਪੜ੍ਹਨੇ। ਮੈਂ ਸਟੈਪ ਬਾਈ ਸਟੈਪ ਆਉਣਾ ਅੰਮ੍ਰਿਤ ਵਾਲੇ ਪਾਸੇ ਹੈ, ਪਰ ਇਹ ਗੱਲ ਅੱਜ ਇੱਕ ਸਵਾਲ ਹੈ ਕਿ ਅੰਮ੍ਰਿਤ ਛਕਣਾ ਕਿਉਂ ਜ਼ਰੂਰੀ ਹੈ? ਕੀ ਅੰਮ੍ਰਿਤ ਤੋਂ ਬਿਨਾਂ ਪਾਰ ਉਤਾਰਾ ਨਹੀਂ? ਕੀ ਗੁਰੂ ਤੋਂ ਬਿਨਾਂ ਮਨੁੱਖ ਪਰਮਾਤਮਾ ਤੱਕ ਪਹੁੰਚ ਨਹੀਂ ਸਕਦਾ? ਮੈਂ ਆਰੰਭ ਵਿੱਚ ਅਰਜ਼ ਕੀਤੀ ਕਿ ਸਾਰੀ ਬਾਣੀ ਪੜ੍ਹ ਲਓ, ਮੰਗਲ ਭਾਵੇਂ 4 ਸ਼ਬਦਾਂ ਦਾ ਹੋਵੇ, ਮੰਗਲ ਭਾਵੇਂ ਸੰਪੂਰਨ ਮੂਲ ਮੰਤਰ ਦਾ ਹੋਵੇ, ਪਰ ਧੰਨ ਗੁਰੂ ਗ੍ਰੰਥ ਸਾਹਿਬ ਨੇ ਇਸ ਗੱਲ ਤੇ ਮੋਹਰ ਲਾਈ ਹੈ ਕਿ ਇੱਕ ਪਰਮਾਤਮਾ ਮਿਲ ਸਕਦਾ ਹੈ ਤੇ ਕੇਵਲ ਪੂਰੇ ਗੁਰੂ ਦੀ ਕਿਰਪਾ ਦੁਆਰਾ। ਤੇ ਅਰਜ਼ ਮੈਂ ਕੀਤੀ ਏ, ਆਸਾ ਕੀ ਵਾਰ ਦੇ ਪਹਿਲੇ ਜਿਹੜੇ 3 ਸ਼ਲੋਕ ਨੇ, ਹਜ਼ੂਰ ਨੇ ਪਹਿਲਾ ਬਚਨ ਕਿਹਾ ਕਿ ਆਪਣੇ ਗੁਰੂ ਤੋਂ ਇੱਕ ਦਿਨ ਵਿੱਚ ਮੈਂ ਸੈਂਕੜੇ ਵਾਰੀ ਕੁਰਬਾਨ ਜਾਣਾ ਵਾਂ ਕਿ ਜਿਸ ਗੁਰੂ ਦੀ ਕਿਰਪਾ ਨਾਲ ਆਮ ਮਨੁੱਖ ਤੋਂ ਉਹਨੇ ਦੈਵੀ ਗੁਣਾਂ ਨਾਲ ਭਰਪੂਰ ਕਰ ਦਿੱਤਾ। ਤੇ ਦੂਸਰੀ ਬੇਨਤੀ ਮੈਂ ਕੀਤੀ ਹੈ ਕਿ ਬਾਹਰ ਦਾ ਜਿਤਨਾ ਮਰਜ਼ੀ ਪ੍ਰਕਾਸ਼ ਹੋਵੇ, ਚਾਨਣ ਹੋਵੇ, ਪਰ ਪੂਰੇ ਗੁਰੂ ਤੋਂ ਬਿਨਾਂ ਅੰਦਰ ਦਾ ਅੰਧਕਾਰ ਕੋਈ ਦੂਰ ਨਹੀਂ ਕਰ ਸਕਦਾ, ਅੰਦਰ ਦਾ ਹਨੇਰਾ ਨਹੀਂ ਖਤਮ ਹੋ ਸਕਦਾ। ਸਾਹਿਬ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਇਹਨਾਂ ਬਚਨਾਂ ਨਾਲ ਮੈਂ ਇੱਕ ਘਟਨਾ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਜੀਵਨ ਨਾਲ ਸੰਬੰਧਿਤ ਆਪ ਨਾਲ ਸਾਂਝੀ ਕਰਨੀ ਚਾਹੁੰਦਾ ਹਾਂ। ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਆਪਣਾ ਦਰਬਾਰ ਸਜਾ ਕੇ ਬੈਠੇ ਨੇ। ਗੁਰਸਿੱਖਾਂ ਨੇ ਇੱਕ ਸਵਾਲ ਕੀਤਾ ਹੈ ਕਿ ਖੇ ਸੱਚੇ ਪਾਤਸ਼ਾਹ, ਕਿ ਅਸੀਂ ਅੰਮ੍ਰਿਤ ਗੁਰਬਾਣੀ ਪੜ੍ਹਨੇ ਹਾਂ, ਬਾਣੀ ਵਿੱਚ ਵਾਰ ਵਾਰ ਗੁਰੂ ਕੀ ਸ਼ਰਨ, ਗੁਰੂ ਕੀ ਕਿਰਪਾ, ਗੁਰੂ ਕੇ ਮੰਤਰ ਦਾ ਜ਼ਿਕਰ ਕੀਤਾ ਹੈ, ਤੇ ਤੁਸੀਂ ਇੱਕ ਕਿਰਪਾ ਕਰਕੇ ਸਾਨੂੰ ਦੱਸੋ ਕਿ ਅੱਜ ਤਾਂ ਬੇਅੰਤ ਗੁਰੂ ਬਣੇ ਫਿਰਦੇ ਨੇ, ਗੁਰੂ ਕਿੰਨੀ ਪ੍ਰਕਾਰ ਦੇ ਹੁੰਦੇ ਨੇ? ਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਮੇਰਾਂ ਦੇ ਦਾਤੇ ਨੇ ਇਸ ਪ੍ਰਸ਼ਨ ਦਾ ਉੱਤਰ ਬੜੇ ਭਾਵਪੂਰਤ ਸ਼ਬਦਾਂ ਵਿੱਚ ਤੇ 4 ਉਦਾਹਰਣਾਂ ਦੇ ਕੇ ਦਿੱਤਾ। ਕਹਿਣ ਲੱਗੇ, ਖੇ ਜਗਿਆਸੂ ਜਨੋ, ਖੇ ਗੁਰਸਿੱਖੋ, ਅੱਜ ਕੱਲ ਅਸੀਂ ਦੇਖਦੇ ਹਾਂ ਗੁਰੂ ਬੇਅੰਤ ਨੇ, ਪਰ ਕਹਿੰਦੇ ਨੇ 4 ਤਰ੍ਹਾਂ ਦੇ ਗੁਰੂ ਮਿਲਦੇ ਨੇ। ਮੈਂ ਅਰਜ਼ ਕਰਨੀ ਹੈ ਕਿ ਅੰਮ੍ਰਿਤ ਸੰਬੰਧੀ ਔਰ ਗੁਰੂ ਨਾਨਕ ਸਾਹਿਬ ਜੀ ਦੀ ਜੋਤ ਸੰਬੰਧੀ। ਕਹਿਣ ਲੱਗੇ, 4 ਤਰ੍ਹਾਂ ਦੇ ਗੁਰੂ ਨੇ। ਤੇ ਸਿੱਖਾਂ ਨੇ ਫਿਰ ਪ੍ਰਸ਼ਨ ਕਰ ਦਿੱਤਾ, ਮਹਾਰਾਜ ਇਹ 4 ਤਰ੍ਹਾਂ ਦੇ ਗੁਰੂ ਕਿਹੜੇ? ਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਫਰਮਾਉਣ ਲੱਗੇ ਕਿ ਪਹਿਲੀ ਤਰ੍ਹਾਂ ਦਾ ਗੁਰੂ ਹੈ, ਉਸ ਲਈ ਸ਼ਬਦ ਵਰਤੇ ਜਾਂਦੇ ਨੇ ਭ੍ਰਿੰਗੀ ਗੁਰੂ। ਦੂਸਰਾ ਗੁਰੂ ਹੈ ਉਸ ਲਈ ਸ਼ਬਦ ਵਰਤੇ ਜਾਂਦੇ ਨੇ ਪਾਰਸ ਗੁਰੂ। ਤੀਸਰਾ ਹੈ ਉਹਦੇ ਲਈ ਸ਼ਬਦ ਹੈ ਬਾਮਨ ਚੰਦਨ ਗੁਰੂ। ਤੇ ਚੌਥਾ ਗੁਰੂ ਹੈ ਉਸ ਲਈ ਸ਼ਬਦ ਵਰਤਿਆ ਜਾਂਦਾ ਹੈ ਦੀਪਕ ਗੁਰੂ। ਚਾਰ ਤਰ੍ਹਾਂ ਦੇ ਗੁਰੂ ਦੱਸੇ, ਭ੍ਰਿੰਗੀ ਗੁਰੂ, ਪਾਰਸ ਗੁਰੂ, ਬਾਮਨ ਚੰਦਨ ਗੁਰੂ ਤੇ ਚੌਥਾ ਸ਼ਬਦ ਹਜ਼ੂਰ ਨੇ ਵਰਤਿਆ ਸੀ ਕਿ ਦੀਪਕ ਗੁਰੂ। ਹੁਣ ਸਿੱਖ ਬੇਨਤੀ ਕਰਦੇ ਨੇ, ਦਾਤਾ ਜੀ ਆਪ ਕਿਰਪਾ ਕਰੋ, ਫਿਰ ਇਹਨਾਂ ਚਾਰ ਤਰ੍ਹਾਂ ਦੇ ਗੁਰੂ ਜਿਹੜੇ ਨੇ ਇਹਨਾਂ ਦੀ ਵਿਆਖਿਆ ਕਿਰਪਾ ਕਰਕੇ ਜ਼ਰੂਰ ਕਰ ਦਿਓ ਕਿ ਇਹਨਾਂ ਦੀ ਵਿਆਖਿਆ ਕੀ ਹੈ। ਹਜ਼ੂਰ ਨੇ ਉੱਥੇ ਫਿਰ ਇਹਨਾਂ ਚਾਰ ਸ਼ਬਦਾਂ ਦੀ, ਚਾਰ ਤਰ੍ਹਾਂ ਦੇ ਜਿਹੜੇ ਗੁਰੂ ਦੀਆਂ ਵੱਖ ਵੱਖ ਸ਼੍ਰੇਣੀਆਂ ਨੇ ਉਹਨਾਂ ਦੀ ਵਿਆਖਿਆ ਕੀਤੀ। ਪਹਿਲਾ ਬਚਨ ਕੀਤਾ ਕਿ ਭ੍ਰਿੰਗੀ ਗੁਰੂ। ਹਜ਼ੂਰ ਫਰਮਾਉਣ ਲੱਗੇ ਕਿ ਭ੍ਰਿੰਗੀ ਇੱਕ ਛੋਟਾ ਜਿਹਾ ਕੀੜਾ ਹੈ, ਇਹ ਖਾਸ ਕਿਸਮ ਦੇ ਕੀੜਿਆਂ ਨੂੰ ਪਕੜਦਾ ਹੈ ਤੇ ਆਪਣੇ ਟਿਕਾਣੇ ਤੇ ਲੈ ਪਹੁੰਚਦਾ, ਜਿਸ ਨੂੰ ਆਪਾਂ ਘਰੇਣ ਵੀ ਕਹਿੰਦੇ ਹਾਂ। ਇਹ ਕੀੜਾ ਖਾਸ ਕਿਸਮ ਦੇ ਕੀੜਿਆਂ ਨੂੰ ਪਕੜ ਕੇ ਉਹਨਾਂ ਦੇ ਮੂੰਹ ਦੇ ਕੋਲ ਆਪਣੀ ਆਵਾਜ਼ ਨਾਲ ਪੀ ਪੀ ਉਹਦੀ ਸ਼ਬਦ ਨੇ ਆਪਣੀ ਆਵਾਜ਼ ਉਸ ਕੀੜੇ ਦੇ ਕੰਨਾਂ ਕੋਲ ਉਹਦੇ ਮੂੰਹ ਕੋਲ ਸੁਣਾਉਂਦਾ। ਕੁਝ ਦਿਨਾਂ ਤੋਂ ਬਾਅਦ ਭ੍ਰਿੰਗੀ ਕੀੜੇ ਦੀ ਆਵਾਜ਼ ਨੂੰ ਸੁਣ ਸੁਣ ਕੇ ਉਹ ਦੂਸਰਾ ਕੀੜਾ ਵੀ ਇਹਦੇ ਵਰਗਾ ਤੇ ਇਹਦੇ ਵਰਗੀ ਬੋਲੀ ਬੋਲਣ ਲੱਗ ਪੈਂਦਾ ਹੈ। ਭ੍ਰਿੰਗੀ ਕੀੜਾ ਕੁਝ ਕੀੜਿਆਂ ਨੂੰ ਆਪਣੀ ਬੋਲੀ ਆਪਣੀ ਆਵਾਜ਼ ਦੇ ਸਕਦਾ, ਪਰ ਭ੍ਰਿੰਗੀ ਕੀੜੇ ਕੋਲ ਇੰਨੀ ਸਮਰੱਥਾ ਨਹੀਂ ਕਿ ਹਰ ਉੱਡਦੇ ਹੋਏ ਕੀੜੇ ਨੂੰ ਆਪਣੀ ਆਵਾਜ਼ ਦੇ ਸਕੇ। ਕੁਝ ਕੁ ਖਾਸ ਕੀੜਿਆਂ ਵਾਸਤੇ ਉਹਦੇ ਕੋਲ ਆਵਾਜ਼ ਹੈ, ਹਰ ਕੀੜੇ ਦੀ ਜ਼ਿੰਦਗੀ ਨੂੰ ਉਹ ਤਬਦੀਲ ਨਹੀਂ ਕਰ ਸਕਦਾ। ਸਾਹਿਬ ਧੰਨ ਗੁਰੂ ਹਰਗੋਬਿੰਦ ਸਾਹਿਬ ਬਖਸ਼ਿਸ਼ ਕਰਨ ਲੱਗੇ ਕਿ ਪਹਿਲੀ ਤਰ੍ਹਾਂ ਦੇ ਭ੍ਰਿੰਗੀ ਗੁਰੂ ਉਹ ਨੇ ਕਿ ਜਿਹੜੇ ਖਾਸ ਸ਼੍ਰੇਣੀ ਦੇ ਲੋਕਾਂ ਨੂੰ ਆਪਣਾ ਉਪਦੇਸ਼ ਦ੍ਰਿੜ ਕਰਾਉਂਦੇ ਨੇ, ਆਪਣੇ ਬਚਨ ਦ੍ਰਿੜ ਕਰਾਉਂਦੇ ਨੇ, ਪਰ ਹਰ ਬੰਦੇ ਨੂੰ ਸਮਝਾਉਣ ਵਾਸਤੇ ਉਹਨਾਂ ਕੋਲ ਕੋਈ ਸ਼ਬਦ ਨਹੀਂ। ਹਰ ਬੰਦੇ ਦੀ ਜ਼ਿੰਦਗੀ ਨੂੰ ਉਹ ਪਲਟ ਨਹੀਂ ਸਕਦੇ ਜਿਵੇਂ ਭ੍ਰਿੰਗੀ ਕੀੜਾ ਖਾਸ ਕਿਸਮ ਦੇ ਕੀੜਿਆਂ ਦੇ ਜੀਵਨ ਨੂੰ ਪਲਟਦਾ, ਉਹਨਾਂ ਨੂੰ ਆਪਣੀ ਆਵਾਜ਼ ਦਿੰਦਾ। ਇਸੇ ਤਰ੍ਹਾਂ ਦੇ ਭ੍ਰਿੰਗੀ ਗੁਰੂ ਕੁਝ ਕੁ ਲੋਕਾਂ ਦੀ ਜ਼ਿੰਦਗੀ ਨੂੰ ਪਲਟ ਸਕਦੇ ਨੇ, ਪਰ ਹਰ ਬਿੰਦੇ ਦੀ, ਹਰ ਮਨੁੱਖ ਦੀ ਜ਼ਿੰਦਗੀ ਵਿੱਚ ਤਬਦੀਲੀ ਉਹ ਪੈਦਾ ਨਹੀਂ ਕਰ ਸਕਦੇ। ਦੂਸਰੀ ਤਰ੍ਹਾਂ ਦੇ ਗੁਰੂ ਕਹਿਣ ਲੱਗੇ ਉਹ ਨੇ ਪਾਰਸ ਗੁਰੂ। ਹਜ਼ੂਰ ਨੇ ਉੱਤੇ ਫੁਰਮਾਇਆ, ਕਹਿਣ ਲੱਗੇ ਪਾਰਸ ਅੱਠ ਧਾਤਾਂ ਨੂੰ ਉਹਨਾਂ ਦੇ ਜੀਵਨ ਨੂੰ ਬਦਲ ਕੇ ਜਿਵੇਂ ਲੋਹਿਆ ਹੋਵੇ, ਤਾਂਬਾ ਆਦਿਕ ਨੇ, ਪਾਰਸ ਉਹਨਾਂ ਨੂੰ ਛੂਹ ਜਾਏ ਤੇ ਉਹਨਾਂ ਨੂੰ ਲੋਹੇ ਤੋਂ ਤਾਂਬੇ ਤੋਂ ਸੋਨਾ ਬਣਾ ਸਕਦਾ, ਉਹਦੇ ਕੋਲ ਇੰਨੀ ਸਮਰੱਥਾ ਹੈ। ਪਰ ਇਹ ਗੱਲ ਕਦੀ ਨਾ ਭੁੱਲੀਏ ਕਿ ਪਾਰਸ ਵਿੱਚ ਇੰਨੀ ਤਾਕਤ ਨਹੀਂ ਕਿ ਆਮ ਲੋਹੇ ਨਾਲ ਸਪਰਸ਼ ਕਰਕੇ ਸੋਨਾ ਜ਼ਰੂਰ ਬਣਾ ਸਕਦਾ, ਪਰ ਆਪਣੇ ਵਰਗਾ ਪਾਰਸ ਨਹੀਂ ਜੇ ਬਣਾ ਸਕਦਾ। ਜਿਸ ਲੋਹੇ ਨਾਲ ਉਹ ਛੂਹ ਜਾਏ, ਸਪਰਸ਼ ਕਰ ਜਾਏ, ਉਹਦੀ ਜ਼ਿੰਦਗੀ ਜ਼ਰੂਰ ਪਲਟਦਾ, ਪਰ ਜਿਹਦੀ ਜ਼ਿੰਦਗੀ ਉਹਨੇ ਪਲਟੀ ਉਸ ਸੋਨੇ ਵਿੱਚ ਇੰਨੀ ਤਾਕਤ ਨਹੀਂ ਪੈਦਾ ਕਰ ਸਕਿਆ ਕਿ ਉਹ ਸੋਨਾ ਕਿਸੇ ਹੋਰ ਦੇ ਜੀਵਨ ਨੂੰ ਪਲਟ ਕੇ ਆਪਣੇ ਵਰਗਾ ਸੋਨਾ ਬਣਾ ਸਕੇ। ਪਾਰਸ ਕੇਵਲ ਛੂਹ ਜਾਏ ਤਾਂਬੇ ਤੇ ਲੋਹੇ ਨੂੰ ਸੋਨਾ ਬਣਾ ਦਿੰਦਾ, ਪਰ ਚੇਤੇ ਰੱਖਿਓ ਆਪਣੇ ਵਰਗੇ ਪਾਰਸ ਕਦੀ ਨਹੀਂ ਬਣਾ ਸਕਦਾ। ਕਹਿਣ ਲੱਗੇ ਪਾਰਸ ਗੁਰੂ ਉਹ ਨੇ ਕਿ ਜਿਹੜੇ ਕੁਝ ਕੁ ਆਪਣੇ ਸ਼ਰਧਾਲੂਆਂ ਦੀ ਜ਼ਿੰਦਗੀ ਨੂੰ ਪਲਟਦੇ ਨੇ, ਉਹਨਾਂ ਨੂੰ ਆਪਣੇ ਕੋਲੋਂ ਗਿਆਨ ਬਖਸ਼ਦੇ ਨੇ, ਪਰ ਇੰਨੀ ਸਮਰੱਥਾ ਉਸ ਪਾਰਸ ਗੁਰੂ ਕੋਲ ਨਹੀਂ ਕਿ ਉਸ ਚੇਲੇ ਵਿੱਚ ਇੰਨੀ ਕੁ ਤਾਕਤ ਪੈਦਾ ਕਰ ਸਕੇ ਕਿ ਉਹਦਾ ਚੇਲਾ ਵੀ ਅੱਗੇ ਕਿਸੇ ਦੇ ਜੀਵਨ ਨੂੰ ਪਲਟ ਸਕੇ। ਪਾਰਸ ਗੁਰੂ ਤਬਦੀਲੀ ਜ਼ਰੂਰ ਲਿਆਉਂਦਾ, ਪਰ ਚੇਲੇ ਵਿੱਚ ਆਪਣੇ ਵਰਗੀ ਸਮਰੱਥਾ ਨਹੀਂ ਪੈਦਾ ਕਰ ਸਕਦਾ। ਤੀਸਰਾ ਹਜ਼ੂਰ ਨੇ ਫੁਰਮਾਇਆ ਕਿ ਬਾਮਨ ਚੰਦਨ ਗੁਰੂ ਹੈ। ਆਪ ਸਭ ਨੂੰ ਪਤਾ ਹੈ ਕਿ ਚੰਦਨ ਦਾ ਰੁੱਖ ਹੈ, ਇਹਦੇ ਸਬੰਧੀ ਇਹ ਦੱਸਿਆ ਜਾਂਦਾ ਕਿ 52 ਉਂਗਲਾਂ ਚੰਦਨ ਹੈ, ਇਹਦੇ ਨੇੜੇ ਅਰਿੰਡ ਹੋਵੇ ਉਹਦੇ ਵਿੱਚ ਆਪਣੀ ਮਹਿਕ ਪੈਦਾ ਕਰ ਸਕਦਾ, ਦੂਸਰੇ ਰੁੱਖ ਵਿੱਚ ਆਪਣੀ ਸੁਗੰਧੀ ਪੈਦਾ ਕਰ ਸਕਦਾ, ਪਰ ਇਸ ਬਾਮਨ ਚੰਦਨ ਦੀ ਜਿਹੜੀ ਸੁਗੰਧੀ ਹੈ ਸਾਲ ਵਿੱਚ ਹਰ ਵੇਲੇ ਮਹਿਕ ਨਹੀਂ ਬਖੇਰਦਾ, ਇਹਦੇ ਮਹਿਕ ਬਿਖਰਨ ਦਾ ਕੋਈ ਖਾਸ ਸਮਾਂ ਹੈ? ਜਦੋਂ ਆਪਣੀ ਮਹਿਕ ਬਖੇਰਦਾ ਤੇ ਕੁਝ ਕੁ ਰੁੱਖ ਇਹਦੀ ਸੁਗੰਧੀ ਨੂੰ ਮਾਣਦੇ ਨੇ, ਪਰ ਵਾਸ ਸਾਰੀ ਜ਼ਿੰਦਗੀ ਇਸ ਰੁੱਖ ਦੇ ਕੋਲ ਖਲੋਤਾ ਰਹੇ। ਬਾਮਨ ਚੰਦਨ ਕੋਲ ਇੰਨੀ ਸਮਰੱਥਾ ਨਹੀਂ ਕਿ ਖੰਕਾਰੀ ਵਾਸ ਦੇ ਵਿੱਚ ਵੀ ਆਪਣੀ ਮਹਿਕ ਪੈਦਾ ਕਰ ਸਕੇ। ਬੇਨਤੀ ਸਮਝਿਓ, ਬਾਵਨ ਚੰਦਨ ਗੁਰੂ ਜੋ ਹੈ ਉਹ ਹਰ ਵੇਲੇ ਆਪਣਾ ਉਪਦੇਸ਼ ਦਿਲ ਨਹੀਂ ਕਰਾਉਂਦਾ। ਜਿਵੇਂ ਬਾਵਨ ਚੰਦਨ ਖਾਸ ਖਾਸ ਰੁੱਤਾਂ ਵਿਚ ਆਪਣੀ ਸੁਗੰਧੀ ਬਖੇਰਦਾ ਤੇ ਚੇਤੇ ਰੱਖੋ ਬਾਵਨ ਚੰਦਨ ਗੁਰੂ ਖਾਸ ਖਾਸ ਸਮਿਆਂ ਵਿਚ ਕੁਝ ਕੁ ਲੋਕਾਂ ਨੂੰ ਆਪਣਾ ਉਪਦੇਸ਼ ਦ੍ਰਿੜ ਕਰਾਉਂਦਾ ਪਰ ਉਸ ਕੋਲ ਇੰਨੀ ਸਮਰੱਥਾ ਨਹੀਂ ਕਿ ਹਰ ਵੇਲੇ ਆਪਣੇ ਉਪਦੇਸ਼ ਨੂੰ ਦ੍ਰਿੜ ਕਰਾਏ। ਪਰ ਹਾਂ ਜੇ ਉਹਦੇ ਕੋਲ ਵਾਂਸ ਵਰਗਾ ਕੋਈ ਅਹੰਕਾਰੀ ਆ ਜਾਏ ਬਾਵਨ ਚੰਦਨ ਗੁਰੂ ਵਾਂਸ ਵਰਗੇ ਹੰਕਾਰੀ ਵਿਚ ਸੁਗੰਧੀ ਨਹੀਂ ਪੈਦਾ ਕਰ ਸਕਦਾ। ਮੇਰੀ ਬੇਨਤੀ ਨੂੰ ਫਿਰ ਸੰਖੇਪ ਜਾ ਸਮਝਿਓ ਕਿ ਚਾਰ ਤਰ੍ਹਾਂ ਦੇ ਗੁਰੂ ਦੱਸੇ ਨੇ। ਭ੍ਰਿੰਗੀ ਗੁਰੂ ਖਾਸ ਕਰਕੇ ਕੁਝ ਕੁ ਲੋਕਾਂ ਨੂੰ ਪਲਟ ਸਕਦਾ, ਹਰ ਬੰਦੇ ਦੇ ਜੀਵਨ ਨੂੰ ਉਹ ਤਬਦੀਲ ਨਹੀਂ ਕਰ ਸਕਦਾ। ਪਾਰਸ਼ ਗੁਰੂ ਆਪਣੇ ਚੇਲੇ ਦੀ ਜ਼ਿੰਦਗੀ ਦੇ ਵੀ ਤਬਦੀਲੀ ਜ਼ਰੂਰ ਲਿਆਵੇਗਾ ਪਰ ਆਪਣੇ ਵਰਗਾ ਉਹਨੂੰ ਕਦੀ ਵੀ ਪੂਰਿਆ ਨਹੀਂ ਕਰ ਸਕੇਗਾ। ਤੀਸਰਾ ਹੈ ਬਾਵਨ ਚੰਦਨ ਗੁਰੂ, ਉਹ ਕੁਝ ਕੁ ਲੋਕਾਂ ਨੂੰ ਆਪਣੀ ਨਾਮ ਦੀ ਮਹਿਕ ਦੇਵੇਗਾ ਪਰ ਹਰ ਰੁੱਤ ਵਿਚ ਨਹੀਂ, ਖਾਸ ਰੁੱਤਾਂ ਵਿਚ ਆਪਣਾ ਉਪਦੇਸ਼ ਦਿੰਦਾ ਪਰ ਵਾਂਸ ਵਰਗੇ ਖੰਕਾਰੀਆਂ ਨੂੰ ਕਦੀ ਉਹ ਆਪਣੀ ਸੁਗੰਧੀ ਨਹੀਂ ਦੇ ਸਕਦਾ। ਚੌਥਾ ਗੁਰੂ ਹੈ ਦੀਪਕ ਗੁਰੂ। ਹਕੀਕਤ ਇਹ ਕਿ ਦੀਪਕ ਗੁਰੂ ਦੇ ਅਰਥ ਸਾਹਿਬ ਨੇ ਜਦੋਂ ਕੀਤੇ ਤੇ ਸਾਰੇ ਸ਼ੰਕੇ ਮਿਟਾ ਕੇ ਰੱਖ ਦਿੱਤੇ। ਸੱਚ ਜਾਣੋ ਕਿ ਅੰਮ੍ਰਿਤ ਹਜ਼ੂਰ ਨੇ ਦਿੱਤਾ ਹੈ, ਅੰਮ੍ਰਿਤ ਦੀ ਜਿਹੜੀ ਸਤਿਗੁਰੂ ਜੀ ਨੇ ਕਲਾ ਵਰਤਾਈ ਏ ਅਸਲ ਵਿਚ ਇਹ ਦੀਪਕ ਗੁਰੂ ਵਾਲੀ ਸਮਰੱਥਾ ਹੈ। ਦੀਪਕ ਗੁਰੂ ਦੇ ਅਰਥ ਕਰਦਿਆਂ ਹਜ਼ੂਰ ਨੇ ਫਰਮਾਇਆ ਕਿ ਜਿਵੇਂ ਮਾਨੋ ਇਕ ਦੀਵਾ ਬਲਦਾ ਪਿਆ ਹੈ, ਉਸ ਬਲਦੇ ਹੋਏ ਦੀਵੇ ਦੇ ਕੋਲ ਸੈਂਕੜੇ ਦੀਵੇ ਖੋਲ ਰੱਖ ਦਿੱਤੇ ਜਾਣ ਤੇ ਉਹ ਸਾਰੇ ਦੀਵੇ ਬੁੱਝੇ ਨੇ, ਉਹ ਦੀਵੇ ਬਲ ਨਹੀਂ ਰਹੇ, ਉਨ੍ਹਾਂ ਦੀ ਜੋਤ ਵਿਚੋਂ ਚਾਨਣ ਨਹੀਂ ਨਿਕਲ ਰਿਹਾ। ਕਹਿੰਦੇ ਨੇ ਬੁੱਝੇ ਹੋਏ ਦੀਵੇ ਕਿਤੇ ਬਲਦੇ ਹੋਏ ਦੀਵੇ ਕੋਲ ਰੱਖ ਦਿੱਤੇ ਜਾਣ ਤੇ ਉਸ ਬਲਦੇ ਹੋਏ ਦੀਵੇ ਕੋਲ ਇੰਨੀ ਕੁ ਸਮਰੱਥਾ ਹੈ ਕਿ ਇਕ ਖਿਨ ਵਿਚ ਆਪਣਾ ਚਾਨਣ ਦੂਸਰੇ ਦੀਵੇ ਨੂੰ ਦੇਵੇਗਾ ਤੇ ਨਾਲ ਉਸ ਦੀਵੇ ਨੂੰ ਇਹ ਗੱਲ ਸਮਝਾ ਜਾਂਦਾ ਉਸ ਦੀਪਕ ਨੂੰ ਕਿ ਜਿਹੜਾ ਚਾਨਣ ਮੇਰੇ ਅੰਦਰ ਹੈ ਇਹ ਮੈਂ ਜੋਤ ਤੇਰੇ ਅੰਦਰ ਬਾਲ ਦਿੱਤੀ ਤੇ ਸੱਚ ਜਾਣੀ ਇਹ ਜੋਤ ਤੂੰ ਆਪਣੇ ਤੋਂ ਅਗਲੇ ਵਿਚ ਦੀਵੇ ਵਿਚ ਵੀ ਬਾਲ ਸਕਣਾ ਤੇ ਚੇਤੇ ਰੱਖੀ ਤੇਰੇ ਵਿਚੋਂ ਨਿਕਲੀ ਕੋਈ ਜੋਤ ਹਜ਼ਾਰਾਂ ਬੁੱਝੇ ਹੋਏ ਦੀਵਿਆਂ ਨੂੰ ਬਾਲ ਦੇਗੀ। ਤੇ ਦੀਪਕ ਗੁਰੂ ਦਾ ਅਰਥ ਹੀ ਇਹ ਵੇ ਕਿ ਜਿਹੜੀ ਜੋਤ ਆਪਣੇ ਅੰਦਰ ਬਲਦੀ ਹੋਵੇ ਉਹ ਆਪਣੇ ਚੇਲੇ ਦੇ ਅੰਦਰ ਬਾਲ ਕੇ ਆਪਣੇ ਵਰਗਾ ਬਣਾ ਲਵੇ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੀਪਕ ਗੁਰੂ ਨੇ ਆਪ ਚਿਰਾਗ ਬਲਦਾ ਹੈ ਤੇ ਜਿਹੜੇ ਬੁੱਝੇ ਹੋਏ ਕੋਲ ਜਾਂਦੇ ਨੇ ਧੰਨ ਗੁਰੂ ਨਾਨਕ ਸਾਹਿਬ ਉਹਨਾਂ ਅੰਦਰ ਜੋਤ ਬਾਲ ਕੇ ਉਹਨਾਂ ਨੂੰ ਆਪਣੇ ਬਰਾਬਰ ਬਣਾ ਲੈਂਦੇ ਨੇ। ਤਾਂ ਹੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿਚ ਗੁਰੂ ਅਰਜੁਨ ਦੇਵ ਜੀ ਨੇ ਜਦੋਂ ਗੁਰੂ ਦੀ ਪਰਿਭਾਸ਼ਾ ਦਿੱਤੀ ਤੇ ਤਿੰਨ ਸ਼ਬਦਾਂ ਵਿਚ ਇਕ ਸ਼ਬਦ ਇਹ ਵੀ ਕਿਹਾ, ਪਹਿਲਾ ਬਚਨ ਕਿਹਾ ਗੁਰੂ ਦਾਤਾ ਹੈ, ਦੂਸਰਾ ਬਚਨ ਕਿਹਾ ਗੁਰੂ ਠੰਡ ਦਾ ਘਰ ਹੈ ਤੇ ਤੀਜਾ ਬਚਨ ਕਿਹਾ ਦੁਨੀਆਂ ਦੇ ਲੋਕੋ ਕਿ ਗੁਰੂ ਤਾਂ ਬਲਦਾ ਹੋਇਆ ਇਕ ਚਿਰਾਗ ਹੈ ਕਿ ਜਿਵੇਂ ਇਕ ਦੀਵਾ ਬਲੇ ਹਜ਼ਾਰਾਂ ਦੀਵੇ ਆਪਣੇ ਵਰਗੇ ਬਾਲ ਸਕਦਾ, ਇਕ ਸਮਰੱਥ ਗੁਰੂ ਜਿੱਥੇ ਬੈਠਾ ਹੋਵੇ ਤੇ ਜਿਹੜਾ ਵੀ ਬੁੱਝਿਆ ਹੋਇਆ ਮਨੁੱਖ ਉਹਦੇ ਕੋਲ ਆਵੇ ਆਪਣੀ ਜੋਤ ਉਹਦੇ ਅੰਦਰ ਵੀ ਲੱਟ ਲੱਟ ਕਰਕੇ ਜਗਮਗਾ ਸਕਦਾ ਹੈ। ਹਜ਼ੂਰ ਦਾ ਬਚਨ ਅਸੀਂ ਪੜ੍ਹਨੇ ਆ ਗੁਰਦਾਤਾ ਗੁਰ ਖਿਵੈ ਘਰ, ਤੇ ਗੁਰੂ ਲਈ ਤੀਸਰਾ ਸ਼ਬਦ ਵਰਤਿਆ ਗੁਰ ਦੀਪਕ ਤਿਉਂ ਲੋਏ ਕਿ ਗੁਰੂ ਤਾਂ ਇਕ ਦੀਵੇ ਦੀ ਚਿਰਾਗ ਦੀ ਤਰ੍ਹਾਂ ਕਿ ਜਿਹੜੇ ਬੁੱਝੇ ਹੋਏ ਦੀਵਿਆਂ ਨੂੰ ਆਪਣੇ ਵਰਗਾ ਚਾਨਣ ਦਿੰਦੇ ਨੇ। ਗੁਰਦਾਤਾ ਗੁਰ ਖਿਵੈ ਘਰ ਗੁਰ ਦੀਪਕ ਤਿਉਂ ਲੋਏ ਅਮਰ ਪਦਾਰਥ ਨਾਨਕਾ ਮਨ ਮਾਨਿਆ ਸੁਖ ਹੋਏ। ਧੰਨ ਗੁਰੂ ਅਰਜੁਨ ਦੇਵ ਜੀ ਨੇ ਸਵਈਆਂ ਵਿਚ ਇਕ ਬਚਨ ਕਿਹਾ ਹੈ, ਜਦੋਂ ਉਨ੍ਹਾਂ ਨੇ ਗੁਰੂ ਨਾਨਕ ਸਾਹਿਬ ਜੀ ਦੀ ਸਿਵ ਤੋਂ ਸਲਾਹ ਵਿਚ ਇਹ ਸਵਈਆ ਦਰਜ ਕੀਤਾ ਕਿ ਪ੍ਰਭ ਦਾਤਾਉ ਦਾਤਾਰ ਪਰਿਓ ਜਾਚਕ ਇਕ ਸ਼ਰਨਾ ਮਿਲੈ ਦਾਨ ਸੰਤ ਰੇਨ ਜਿਹ ਲਗ ਭਵਜਲ ਤਰਨਾ ਬਿੰਤ ਕਰੂ ਅਰਦਾਸ ਸੁਣੋ ਜੇ ਠਾਕੁਰ ਭਾਵੈ ਦਿਓ ਦਰਸ ਮਨ ਚਾਓ ਇਹ ਭਗਤ ਇਹ ਮਨ ਠਹਿਰਾਵੈ। ਤੇ ਅਗਲਾ ਬਚਨ ਨਾ ਗੁਰੂ ਨਾਨਕ ਸਾਹਿਬ ਲਈ ਵਰਤਿਆ, ਕਹਿਣ ਲੱਗੇ ਬਲਿਓ ਚਿਰਾਗ ਅੰਧਿਆਰ ਮੈਂ, ਇਸ ਕਾਲੇ ਹਨੇਰੇ ਦੇ ਵਿਚ ਗੁਰੂ ਨਾਨਕ ਸਾਹਿਬ ਇਕ ਦੀਵੇ ਦੀ ਤਰ੍ਹਾਂ ਬਲੇ ਨੇ, ਬਲਿਓ ਚਿਰਾਗ ਅੰਧਿਆਰ ਮੈਂ ਸਭ ਕਲ ਉਦਰੀ ਇਕ ਨਾਮ ਧਰਮ ਪ੍ਰਗਟ ਸਕਲ ਹਰ ਭਵਨ ਮੈਂ ਜਨ ਨਾਨਕ ਗੁਰ ਪਾਰ ਬ੍ਰਹਮ। ਮੈਂ ਬੇਨਤੀ ਕਰ ਰਿਹਾ ਸਾਂ ਕਿ ਗੁਰ ਪ੍ਰਸਾਦ ਤੋਂ ਬਿਨਾਂ ਇਕ ਦੀ ਪ੍ਰਾਪਤੀ ਨਹੀਂ, गुरु चार तरह के गुरु हरगोबिंद साहब ने कहे, भृंगी गुरु, पारस गुरु, बावन चंदन गुरु ते तन गुरु नानक साहब लई शब्द वरत्या कि दीपक गुरु। गुरुदेव बाणी विच कहिंदे ने कि सतगुरु तो बिना अंदर दा चानन कोई नहीं दे सकदा। ते प्रमाण मैं पहला अर्ज कीता सी कि बलेखारी गुर अपने द्योखारी सदवार, जिन मानस ते देवते की ये करत ना लागी वार। दूजा बचन धन गुरु अंगद साहब ने फरमाया, कह लगे जे सौ चंदा उगवै सूरज चढ़ै हजार, एते चानन खुंदिया गुर बिन कोर अंधार। ते गुरु तो बिना अंदर दी सूझी कोई नहीं। वेखो भावे असि ये शब्द वरतने कि अज साइंस बड़ी तरक्की कर गई है, मनुख तो अपनी धरती तो बिना होर धरतियां नूं भी खोजन वल चल पिया है। ये लभण दा यतन पिया करदा है कि किते होर भी मेरे वर्गा जीवन, मेरे वर्गी जिंदगी होवे। इन्हें करोड़ां कोह दा सफर जिहड़ा है वह तय कर लिया है, पर गुरु ग्रंथ साहब की बाणी जी ने एक बचन कहा है, कहिंदे ने भावे इंसान तू इन्नी कु तरक्की कर लवे कि अख झमकण दी देर विच इस धरती तो उड के सैकड़े असमान उपर चला जाए, इन्नी तरक्की तू कर लवे कि सैकड़े पताल धरती विच तू तस जाए, पर यह गल कदी ना भुली कि बाहर दे सफर करोड़ां को दा तू एक खिन विच तय कर लें, पर अंदर दा सफर जे तय हो सकदा है ते केवल गुर प्रसाद नाल। गुरु दी कृपा तो बिना अंदर दा हनेरा कदी भी कोई नहीं कर सकदा। हजूर दे अमृत बचन असी गाथा विच पढ़ने हैं कि परमाणु पर जंत आकाश है, दीप लोश है खंडन है, गछेन नैन परेन नानक, बिना साधु ना सिद्धि अते। गुरु तो बिना तेनू सफलता नहीं मिलेगी। गुरु अंगद साहब ने फरमाया कि जे सौ चंदा उगवह सूरज चढ़े हजार, एते चानन खुंदिया गुरबिन कोर अंधार। ते भट्टा ने अपनी जिंदगी का तजर्बा दस दिता, कहन लगे गुरबिन कोर अंधार गुरु बिन समझ न आवे, कि गुरु तो बिना खनेरे जिंदगी जीण दा पता कोई नहीं लगदा। गुरबिन कोर अंधार गुरु बिन समझ न आवे, गुरबिन सुरत न सिद्ध गुरु बिन मुक्त न पावे। गुरु तो बिना अंदर दी सुरत दा टिका नहीं, गुरु तो बिना अंदर दी सफलता नहीं, गुरु तो बिना आत्मक जीवन विच रस नहीं। गुर बिन कोर अंधार गुरु बिन समझ न आवे, गुर बिन सुरत न सिद्ध गुरु बिन मुक्त न पावे। गुर कर सच विचार गुरु कर रे मन मेरे, गुर कर शब्द सपुन अगुन कटे सब तेरे, गुर नैन बैन गुर गुर कहो। कह लगे गुरु सत कव नल कहे, जिन गुरु ने देखियो नौ कियो, ते अकियत संसार में जेड़े मनुख शरीर धार के धरती ते आए, पर पूरे गुरु दी शरण विच नहीं गए। सच जानो उन्हां दा आउणा धरती दे ऊपर व्यर्थ है। इहदा मतलब कि गुरुमत दे विच गुरु की कृपा तो बिना पार उतारा नहीं। मैं फिर अपने उस बचन विच वल आवां। असी आसा की वार दी पौड़ी एक पढ़ने हां। तन गुरु नानक साहब ने बचन कहा है कि पूरे गुरु तो बिना ना पहला किसे दे अंदर दी खलासी होई है, ना आने वाले समय विच किसे दी बंद खलासी होनी। गुरु ही है जिहड़ा सानू साईं दे चरणा नाल जोड़ सकदा है। असी बचन पढ़ने हां कि बिन सतगुर किन्ना ना पायो, पहला किसे नू गुरु तो बिना प्राप्ति नहीं। बिन सतगुर किन्ना ना पाया, सतगुरु तो बिना अज भी किसे नू प्राप्ति नहीं हो सकती। गुरु तो बिना एक दी प्राप्ति नहीं। बिन सतगुरु किन्ना ना पायो, बिन सतगुरु किन्ना ना पाया, सतगुरु विच आप रखियोन कर प्रगट आख सुनाया। सतगुरु विच परमात्मा ने अपने आप नू टिकाया है, ते ए गल संसार नू प्रगट करके कह दिती कि पूरे गुरु तो बिना साईं दी प्राप्ति नहीं। मैं गुरु इतिहास विचों एक उदाहरण देनी चाहना, क्योंकि जिन्नी देर तक साडे सामने कोई प्रत्यक्ष प्रमाण सबूत ना होवे ते साडा मन उस गल नू मनन नू तैयार नहीं। मैं गुरु इतिहास विचों ही एक घटना आप नाल सांझी करनी है कि एक ओ महापुरुष जिन्ने अपनी जिंदगी दे छे दहाके गुर प्रसाद तो बिना बतीत किते, 60 साल दी उम्र दे करीब गुरु दी शरण विच आए, 12 साल उन्हां ने कमाई कीती ते 72 साल दी उम्र विच केवल सिख नहीं गुरु नानक साहब दे तख्त दे मालक बने। 94 साल दी उम्र संसार ते भोग के गए। गुरु बन तो बिना 22 साल ओ गुरु अमरदास जी दे रूप विच सिख संगत नू आत्मक उपदेश देंदे रहे। सिर्फ एक प्रमाण है कि गुरु तो बिना दान करन नाल, इशनान करन नाल, पुन करन नाल कि बार दे विखावे दे कर्म ना रब मिल जाएगा। परमात्मा दे घर दा एक विधान है कि मत को परम भूलै संसार, गुर बिन कोय ना उतरस पार, गुर करता गुर करने जोग, गुर परमेश्वर है पी होग। कह लगे कहो नानक प्रभ ए जनाई, बिन गुर मुक्त ना पाई है पाई। रब दे घर दा असूल है कि कुंभे बद्दा जल रहे, जल बिन कुंभ ना होए, ज्ञान का बद्दा मन रहे, गुर बिन ज्ञान ना होए। रब दे घर दा एक असूल है कि सतगुरु तो बिना उस निरंकार दी प्राप्ति नहीं। गुरु अर्जुन साहब दे तुसी बचन पढ़ते हो, कह लगे जैसा सतगुरु सुनी दा ओदे घर दा विधान है, तैसो ही मैं दीठ, विछड़िया मेले प्रभु दरगह का बसीठ, विछड़िया मेले प्रभु हर दरगह का बसीठ, हर नामो मंत्र दृढ़ाए दा कट्टे खौमे रोग, ते सारिया नु गुरु दी प्राप्ति नहीं। नानक सतगुरु तिना मिलाया जिना तुरे पया संजोग, जिन्हां दे तुर मस्तक लेख लिख दिते, सच जाणू गुरु दी प्राप्ति उन्हां नूं है। मैं एक उदाहरण इतिहास विचों आप नाल सांझी करनी चाहना हूं कि इस गुरु दीपक गुरु ने बुझे हुए अंदर किवें अपना चानन दे दिता, ते उस बले हुए दीवे ने लोकां दा किन्ना कु भला कीता है। देखो बजुर्ग अज 19वीं वार तीर्थ इशनान करके आए ने, गंगा दा इशनान उन्हां कीता ते वापस तुरे आउंदे ने। रस्ते विच उन्हां नूं इक सज्जन मिल गया, उहदे लई शब्द ए वरते ने कि एक ब्रह्मचारी रस्ते विच मिलिया, उस दा नाम की सी। इस संबंधी इतिहास खामोश है, आपस विच प्रेम नाल गल्लां बातां करदे आए। उस ब्रह्मचारी नाल इस महापुरश ने बाबा अमरदास ने रब दे घर दी साई दे घर दी गल कीती, ते जदों ओ घर पहुंचे ने पिंड बासर के, ते उस ब्रह्मचारी नू एही गल कही, बाबा के एक दिन एक रात तुसी मेरे घर टिको, आपां किन्ने दिन तो इकट्ठे तुरे आउने आ, ते जे तुसी कृपा करो अज रैण बसेरा मेरे घर कर लो, ते मैं आप जी दी सेवा कर सकां। ब्रह्मचारी रुकिया जरूर, पर ओनू जदों जल छकान लगे ते उस वेले ओदी जबान ते रसना ते शब्द आ गए कि बाबा के आपां कितने दिन इकट्ठे रहे हां, आपां परमात्मा दे घर दी गल भी कीती पर मैनू याद ना रहा ए पुछना। मैं पुछना चाहना कि तुहाडे गुरु दा नाम की है, किस मंत्र दा अभ्यास करदे हो, केड़े गुरु दे कोलो तुसा रहमतां लईयां, ते उस वेले बाबा अमरदास जी दी रसना तो ए बोल सन के हे सज्जन पुरख, ए भले पुरख, सच जानी कि मैं अजे तक यही तलाश करना पिया कि गुरु कौन है, कित्थों मिलेगा, इन्नी उम्र लंघी अजे तक मेनू गुरु लभे ही नहीं। उस ब्रह्मचारी ने पानी वाला बर्तन जमीन ते रख के क्या कहन लगा, ओ मेरे प्रभु मेनू बख्श दई कि एक बंदे ने 19 साल तीर्थ इशनान कीता होवे, 60 साल दी उम्र बतीत हो चुकी होवे, ते अजे तक भी गुरु धारण नहीं कीता, मेनू बख्श लई, इन्ने दिन मैं केवल नगुरे दी संगत विच ही रहा। प्यारियो एक शब्द सी कि इन्नी उम्र लंघ गई, ते जान लग्या ओ शब्द कह गया, कहिंदा मैं रात तां तुहाडे कर की रहना, कदी देखो कि तुहाडे केश दुध वर्गे चिट्टे हो गए ने, जवानी दा समा लंघ गया, ते तुहानू पता है कि जदों केश चट्टे हो जाण ते इस गल दी चेतावनी ने कि अज चा कल मौत होनी है। अजे कच्ची फसल धरती तो निकलदी होवे ते आस है इस फसल ने डडरी होना है, ते जदों फसल पक जाए हुण इको आस है अज जां कल इस फसल नू किसे कटन वाले ने आ जाना है। ਬਾਬਾ ਅਮਰਦਾਸ ਨੂੰ ਇਹ ਸ਼ਬਦ ਕਹਿ ਦਿੱਤੇ ਬ੍ਰਹਮਚਾਰੀ ਨੇ, ਕਹਿਣ ਲੱਗੇ ਦੇਖ ਬਾਬਾ ਕਿ ਬਚਪਨ ਚਲਾ ਗਿਆ, ਜਵਾਨੀ ਦਾ ਸਮਾਂ ਟੱਪ ਗਿਆ, ਅੱਜ ਬੁਢੇਪਾ ਤੇਰੇ ਸਰੀਰ ਤੇ ਆ ਪਹੁੰਚਿਆ ਤੇ ਅਜੇ ਤੱਕ ਜੇ ਤੂੰ ਗੁਰੂ ਵਾਲਾ ਨਹੀਂ ਬਣਿਆ ਤੇ ਕਿਹੜੇ ਵੇਲੇ ਤੂੰ ਆਪਣਾ ਗੁਰੂ ਧਾਰਨ ਕਰੇਗਾ? ਇਸ ਸਵਾਸ ਦਾ ਤੇ ਭਰੋਸਾ ਹੀ ਕੋਈ ਨਹੀਂ ਕਿ ਇੱਕ ਸਵਾਸ ਆਇਆ ਕਿ ਅਗਲਾ ਆਉਣਾ ਵੀ ਹੈ ਕਿ ਨਹੀਂ। ਬ੍ਰਹਮਚਾਰੀ ਤਾਂ ਇੰਨਾ ਸ਼ਬਦ ਕਹਿ ਕੇ ਚਲਾ ਗਿਆ, ਪਰ ਆਪਣੇ ਬਚਨਾਂ ਦਾ, ਆਪਣੇ ਬਾਣਾਂ ਦਾ ਇਹੋ ਜਿਹਾ ਤੀਰ ਮਾਰ ਗਿਆ ਕਿ ਬਾਬੇ ਅਮਰਦਾਸ ਨੂੰ ਵਿੰਨ ਕੇ ਚਲਾ ਗਿਆ। ਇਸ ਬਜ਼ੁਰਗ ਨੇ ਸਾਰੀ ਰਾਤ ਟਿਕਾ ਵਿਚ ਨਹੀਂ, ਸਾਰੀ ਰਾਤ ਇਹਦੇ ਕੰਨਾਂ ਵਿਚ ਇਹ ਆਵਾਜ਼ ਗੂੰਜਦੀ ਰਹੀ ਕਿ ਮਨਾ, ਜਵਾਨੀ ਦੇ ਦਿਨ ਚਲੇ ਗਏ, ਬੁਢੇਪਾ ਆ ਗਿਆ, ਅਜੇ ਤੱਕ ਤੂੰ ਗੁਰੂ ਵਾਲਾ ਨਹੀਂ ਬਣਿਆ ਤੇ ਦੱਸ ਖਾਂ ਫਿਰ ਇਸ ਧਰਤੀ ਤੇ ਆਉਣ ਦਾ ਲਾਭ ਕੀ ਹੋਇਆ? ਸੱਚ ਜਾਣਿਓ ਗੁਰੂ ਕੇ ਸਿੱਖੋ, ਇੱਕ ਮੈਂ ਬੇਨਤੀ ਕਰਾਂ, ਅਸੀਂ ਆਪਣੀ ਜ਼ਿੰਦਗੀ ਦਾ ਸਮਾਂ ਬੇਪਰਵਾਹੀ ਦੇ ਨਾਲ ਬਤੀਤ ਕਰੀ ਜਾਂਦੇ ਹਾਂ, ਪਰ ਕਦੀ ਇਸ ਗੱਲ ਨੂੰ ਸੋਚਿਆ ਨਹੀਂ ਕਿ ਜਿਹੜਾ ਅੱਜ ਦਿਨ ਲੰਘ ਚੁੱਕਾ ਹੈ ਇਹਨੇ ਪਰਤ ਕੇ ਕੱਲ੍ਹ ਮੇਰੇ ਕੋਲ ਆਉਣਾ ਨਹੀਂ। ਕਿਉਂਕਿ ਕੁਦਰਤ ਦਾ ਇੱਕ ਨੇਮ ਹੈ ਕਿ ਜਿਹੜਾ ਪਾਣੀ ਇੱਕ ਵਾਰੀ ਦਰਿਆ ਦਾ ਪੁਲ ਦੇ ਥੱਲੋਂ ਲੰਘ ਗਿਆ ਉਹਨੇ ਪਰਤ ਕੇ ਕਦੀ ਸੋਮੇ ਵਾਲੇ ਪਾਸੇ ਆਉਣਾ, ਜਿਹੜਾ ਪਾਣੀ ਦਾ ਪ੍ਰਵਾਹ ਨਿਕਲ ਗਿਆ ਸੋ ਨਿਕਲ ਗਿਆ, ਉਹਨੇ ਪਰਤ ਕੇ ਆਉਣਾ ਨਹੀਂ। ਹਕੀਕਤ ਵੇ ਜਿਹੜੇ ਜ਼ਿੰਦਗੀ ਦੇ ਸਵਾਸ ਇੱਕ ਵਾਰੀ ਨਿਕਲ ਗਏ, ਜਿਹੜੀ ਆਰਬਲਾ ਦਾ ਉਮਰ ਦਾ ਸਮਾਂ ਇੱਕ ਵਾਰੀ ਨਿਕਲ ਗਿਆ ਉਹਨੇ ਪਰਤ ਕੇ ਹੱਥ ਨਹੀਂ ਆਉਣਾ। ਤਾਂ ਹੀ ਬਾਬਾ ਜੀ ਨੇ ਬਾਣੀ ਵਿਚ ਕਿਹਾ, ਬਹਿਤੀ ਜਾਤ ਕਦੇ ਦ੍ਰਿਸ਼ਟ ਨਾ ਧਾਰਤ, ਕਦੀ ਤੂੰ ਦੇਖਦਾ ਨਹੀਂ ਤੇਰੀ ਜ਼ਿੰਦਗੀ ਦਾ ਸਮਾਂ ਤੇਰੇ ਕੋਲੋਂ ਨਿਕਲਦਾ, ਉਮਰ ਤੇਰੀ ਵਹਿੰਦੀ ਪਈ ਲੰਘਦੀ ਪਈ ਏ। ਬਹਿਤੀ ਜਾਤ ਕਦੇ ਦ੍ਰਿਸ਼ਟ ਨਾ ਧਾਰਤ, ਮਿਥਿਆ ਮੋਹ ਬੰਦੈ ਨਿਤ ਪਾਰਚ, ਮਾਧਵੇ ਭੱਜ ਦਿਨ ਨਿਤ ਰਹਿਣੀ, ਜਨਮ ਪਦਾਰਥ ਜੀਤ ਹਰ ਸ਼ਰਨੀ। ਗੁਰੂ ਅਰਜੁਨ ਸਾਹਿਬ ਦੇ ਬਚਨ ਪੜ੍ਹਨੇ ਆ ਕਿ ਔਦ ਘਟੈ ਦਿਨ ਸੁਰਹਿਣਾ ਰੇ, ਮਨ ਗੁਰਮਿਲ ਕਾਸ਼ ਸਵਾਰੇ। ਕਬੀਰ ਸਾਹਿਬ ਕਹਿੰਦੇ ਨੇ ਸੁਚੇਤ ਹੋ, ਕਿਉਂਕਿ ਦਿਨ ਤੇ ਪਹਿਰ, ਪਹਿਰ ਤੇ ਘਰੀਆਂ, ਆਪ ਘਟੈ ਤਨ ਛੀਜੈ, ਕਾਲ ਅਖੇਰੀ ਫਿਰੈ ਬਦਕ ਜਿਉ, ਕਹੋ ਕਵਨ ਬਿਦ ਕੀਜੈ। ਸਾਹਿਬ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਪਿਆਰਿਆ ਕਿ ਸਮੇਂ ਨੇ ਰੁਕਣਾ ਨਹੀਂ, ਸਮੇਂ ਨੇ ਆਪਣੀ ਚਾਲ ਚੱਲਣਾ। ਉਸ ਬਜ਼ੁਰਗ ਬਾਬਾ ਅਮਰਦਾਸ ਜੀ ਨੂੰ ਇੰਨੇ ਸ਼ਬਦ ਕਹਿ ਕੇ ਚਲੇ ਗਏ ਕਿ ਜਵਾਨੀ ਚਲੀ ਗਈ, ਬੁਢੇਪੇ ਨੇ ਆ ਗਰਸਿਆ ਹੈ ਤੇ ਕੀ ਤੁਸੀਂ ਅਜੇ ਤੱਕ ਗੁਰੂ ਵਾਲੇ ਨਹੀਂ? ਸਾਰੀ ਰਾਤ ਉਸ ਬਜ਼ੁਰਗ ਦੇ ਕੰਨਾਂ ਵਿਚ ਆਵਾਜ਼ ਗੂੰਜਦੀ ਰਹੀ। ਉਹ ਤੀਰ ਅਮੋਘ ਬਾਣ ਦੀ ਤਰ੍ਹਾਂ ਬਾਬੇ ਦੇ ਅੰਦਰ ਨੂੰ ਵਿੰਨਦੇ ਰਹੇ। ਅੱਧੀ ਰਾਤ ਬਤੀਤ ਹੋਈਏ, ਕੇਵਲ ਅੰਦਰ ਬੈਰਾਗ ਹੈ ਕਿ ਹੇ ਪਰਮਾਤਮਾ, ਜੇ ਤੂੰ ਕਿਰਪਾ ਕਰਕੇ ਮੈਨੂੰ ਜ਼ਿੰਦਗੀ ਦਿੱਤੀ, ਸਮਾਂ ਦਿੱਤਾ ਤੇ ਇੱਕ ਮੇਰ ਕਰ, ਮੈਨੂੰ ਪੂਰੇ ਮੁਰਸ਼ਦ ਦਾ ਮਿਲਾਪ ਬਖਸ਼ ਦੇ, ਪੂਰੇ ਗੁਰੂ ਦੇ ਚਰਨਾਂ ਨਾਲ ਜੋੜ ਦੇ। ਅੱਧੀ ਰਾਤ ਤੋਂ ਬਾਅਦ ਜਦੋਂ ਅੰਮ੍ਰਿਤ ਵੇਲਾ ਹੋਇਆ ਤੇ ਸੱਕੇ ਭਰਾ ਦੇ ਘਰੋਂ ਇੱਕ ਆਵਾਜ਼ ਸੁਣਾਈ ਦਿੱਤੀ। ਮੈਂ ਇਸ ਘਟਨਾ ਨੂੰ ਤਾਂ ਅੱਜ ਆਧਾਰ ਬਣਾਇਆ, ਕੱਲ ਨੂੰ ਅੰਮ੍ਰਿਤ ਦੀ ਗੱਲ ਕਰ ਲੱਗਿਆ, ਇਸ ਬੇਸ ਬਣ ਸਕੇ ਕਿ ਆਪਾਂ ਅੰਮ੍ਰਿਤ ਛਕਨੇ ਆ ਇਹ ਕੇਵਲ ਕਰਮ ਕਾਂਡ ਨਹੀਂ, ਅੰਮ੍ਰਿਤ ਛਕਨੇ ਆ ਕੇਵਲ ਬਾਹਰ ਦਾ ਵਿਖਾਵਾ ਨਹੀਂ, ਗੁਰੂ ਕੋਲੋਂ ਅੰਮ੍ਰਿਤ ਦੀ ਦਾਤ ਲੈਣਾ, ਸੱਚ ਜਾਣੂ ਗੁਰੂ ਦੇ ਚਰਨਾਂ ਵਿਚ ਆਪਣੇ ਆਪ ਨੂੰ ਸਮਰਪਿਤ ਕਰਨਾ। ਅੰਮ੍ਰਿਤ ਲੈਣ ਤੋਂ ਬਾਅਦ ਗੁਰੂ ਬੁੱਝੇ ਹੋਏ ਅੰਦਰ ਨੂੰ ਨਾਮ ਦੀ ਚਿਣਗ ਲਾ ਕੇ ਆਪਣੇ ਵਾਲੀ ਜੋਤ ਇਹਦੇ ਵਿਚ ਬਾਲ ਦਿੰਦਾ ਹੈ। ਕਿਉਂਕਿ ਹਜ਼ੂਰ ਨੇ ਜਦੋਂ ਸਿੱਖ ਨੂੰ ਮੁਕੰਮਲ ਕੀਤਾ ਤੇ ਕੱਲ ਨੂੰ ਮੈਂ ਅਰਜ਼ ਕਰਾਂਗਾ ਕਿ ਇਹ ਸ਼ਬਦ ਵਰਤੇ ਨੇ ਕਿ ਪੂਰਨ ਜੋਤ ਜਗੈ ਘਟ ਮੈਂ, ਪਰ ਪੂਰਨ ਜੋਤ ਉਦੋਂ ਜਗੇਗੀ ਜਦੋਂ ਜੋਤ ਸਰੂਪ ਸਤਿਗੁਰੂ ਦੇ ਚਰਨਾਂ ਨਾਲ ਜੁੜੇ। ਇਸ ਬਜ਼ੁਰਗ ਨੇ ਸਾਰੀ ਰਾਤ ਬਤੀਤ ਕੀਤੀ, ਅੰਮ੍ਰਿਤ ਵੇਲੇ ਸੱਕੇ ਭਰਾ ਦੇ ਘਰੋਂ ਆਵਾਜ਼ ਆਈ, ਇੱਕ ਪਾਸੇ ਬੀਬੀ ਨੇ ਚਾਟੀ ਵਿਚ ਮਧਾਣੀ ਪਾਈ, ਦੂਜੇ ਪਾਸੇ ਆਪਣੀ ਰਸਨਾ ਤੋਂ ਸ਼ਬਦ ਪੜ੍ਹਨੇ ਸ਼ੁਰੂ ਕੀਤੇ ਤੇ ਇਹ ਕੋਈ ਬੀਬੀ ਹੋਰ ਨਹੀਂ, ਧੰਨ ਗੁਰੂ ਅਮਰਦਾਸ ਜੀ ਦੇ ਭਰਾਤਾ ਦੀ ਨੂੰਹ ਹੈ ਤੇ ਧੰਨ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਉਹਨਾਂ ਦੀ ਸੁਪੁੱਤਰੀ ਹੈ ਬੀਬੀ ਅਮਰ। ਰਸਨਾ ਤੋਂ ਸ਼ਬਦ ਸ਼ੁਰੂ ਹੋਏ ਕਿ ਕਰਨੀ ਕਾਗਦ ਮਾਰੂ ਮਹੱਲਾ ਪਹਿਲਾਂ, ਕਰਨੀ ਕਾਗਦ ਮਨ ਮਸਵਾਣੀ, ਬੁਰਾ ਭਲਾ ਦੋ ਲੇਖ ਪਏ। ਇਹ ਸ਼ਬਦ ਪੜ੍ਹਦਿਆਂ ਪੜ੍ਹਦਿਆਂ ਰਹਾਉ ਦੀ ਤੁਕ ਤੇ ਪਹੁੰਚੀ, ਚਿਤ ਚੇਤਸ਼ ਕੀ ਨੇ ਦਇਆਲ। ਜਦੋਂ ਸ਼ਬਦ ਪੜ੍ਹਦੇ ਗਏ ਅਖੀਰ ਤੇ ਇੱਕ ਬਚਨ ਪੜਿਆ ਕਿ ਕਾਇਆ ਆਰਨ ਮਨ ਵਿੱਚ ਲੋਹਾ ਕਹਿਣ ਲੱਗੇ ਪੰਚ ਅਗਨ ਤਿਤ ਲਾਗ ਰਹੀ ਕੋਇਲੇ ਪਾਪ ਪੜੇ ਤਿਸ ਉਪਰ ਮਨ ਜਲਿਆ ਸੰਨੀ ਚਿੰਤ ਪਈ ਭਇਆ ਮਨੂਰ ਕੰਚਨ ਫਿਰ ਹੋਵੇ ਜੇ ਗੁਰ ਮਿਲੈ ਤਨੇਹਾ ਏਕ ਨਾਮ ਅੰਮ੍ਰਿਤ ਉਹ ਦੇਵੈ ਤੋ ਨਾਨਕ ਤ੍ਰਿਸ਼ਟਸ ਦੇਹਾਂ। ਇਹ ਸ਼ਬਦ ਬਾਬਾ ਅਮਰਦਾਸ ਜੀ ਨੇ ਸੁਣਿਆ ਕੰਨਾਂ ਵਿੱਚ ਸ਼ਬਦ ਪਿਆ ਤੇ ਇੰਜ ਲੱਗਾ ਕਿ ਬ੍ਰਹਮਚਾਰੀ ਤਾਂ ਇੱਕ ਬੋਲੀ ਮਾਰ ਕੇ ਅੰਦਰ ਨੂੰ ਵਿੰਨ ਕੇ ਚਲਾ ਗਿਆ, ਜ਼ਖਮੀ ਕਰਕੇ ਚਲਾ ਗਿਆ, ਤੇ ਐਸ ਬੀਬੀ ਦੇ ਸ਼ਬਦਾਂ ਨੇ ਮਾਨੋ ਮੇਰੇ ਜ਼ਖਮ ਦੇ ਉੱਤੇ ਮਲਮ ਲਾ ਦਿੱਤੀ। ਮੇਰੇ ਇਨ੍ਹਾਂ ਜ਼ਖਮਾਂ ਦੇ ਉੱਤੇ ਜਿਵੇਂ ਅੰਗੂਰ ਆ ਗਿਆ ਹੋਵੇ, ਮੇਰੇ ਜ਼ਖਮਾਂ ਨੂੰ ਕਿਸੇ ਨੇ ਰਾਹਤ ਦੇ ਦਿੱਤੀ ਹੋਵੇ। ਸ਼ਬਦ ਸੁਣ ਤੋਂ ਬਾਅਦ ਬੀਬੀ ਅਮਰੋ ਜੀ ਦੇ ਕੋਲ ਜਾ ਪਹੁੰਚੇ, ਉਹਨੇ ਜਦੋਂ ਦੇਖਿਆ ਤੇ ਅਦਬ ਨਾਲ ਬੀਬੀ ਅਮਰੋ ਜੀ ਉੱਠ ਕੇ ਖੜੇ ਹੋ ਗਏ। ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਅਜੇ ਗੁਰੂ ਅੰਗਦ ਸਾਹਿਬ ਦੇ ਦਰਬਾਰ ਵਿੱਚ ਨਹੀਂ ਆਏ, ਕੇਵਲ ਇੱਕ ਸ਼ਬਦ ਸੁਣਿਆ। ਤੇ ਬੀਬੀ ਅਮਰੋ ਜਦੋਂ ਅਦਬ ਨਾਲ ਉੱਠੀ ਤੇ ਬਾਬਾ ਅਮਰਦਾਸ ਜੀ ਨੇ ਪ੍ਰੇਮ ਨਾਲ ਇਹ ਸ਼ਬਦ ਕਹਿ, ਬੇਟਾ ਕਿ ਮੇਰੇ ਅੰਦਰ ਹੋਏ ਜ਼ਖਮੀ ਨੂੰ ਤੇਰੇ ਸ਼ਬਦਾਂ ਨੇ ਰਾਹਤ ਦਿੱਤੀ ਹੈ, ਤੇਰੇ ਸ਼ਬਦਾਂ ਨੇ ਮੇਰੇ ਅੰਦਰ ਨੂੰ ਮਲਮ ਲਾ ਦਿੱਤੀ। ਤੇ ਬੀਬੀ ਅਮਰੋ ਜੀ ਪੁੱਛਦੇ ਨੇ, ਪਿਤਾ ਜੀ ਦੱਸੋ ਕਿਹੜੇ ਸ਼ਬਦ? ਕਹਿਣ ਲੱਗੇ, ਧੀਏ ਜੋ ਤੂੰ ਆਪਣੀ ਰਸਨਾ ਤੋਂ ਗਾਉਂਦੀ ਪਈ ਸੈਂ, ਸੱਚ ਜਾਣੀ ਕਿ ਮੈਂ ਇਹਦੇ ਅਰਥਾਂ ਨੂੰ ਸਮਝਿਆ ਨਹੀਂ, ਪਰ ਸੁਣ ਤੋਂ ਬਾਅਦ ਮੇਰੇ ਅੰਦਰ ਨੂੰ ਰਸ ਜ਼ਰੂਰ ਆਇਆ ਹੈ। ਪਹਿਲੇ ਦਿਨ ਬਾਣੀ ਦਾ ਸ਼ਬਦ ਕੰਨਾਂ ਵਿੱਚ ਪਿਆ। ਇੱਥੇ ਮੈਂ ਇੱਕ ਅਰਜ਼ ਕਰਨੀ ਚਾਹੁੰਦਾ, ਕਈ ਸਾਡੇ ਸੱਜਣ ਇਹ ਕਹਿੰਦੇ ਨੇ ਕਿ ਜੇ ਬਾਣੀ ਦੇ ਅਰਥਾਂ ਦਾ ਪਤਾ ਨਹੀਂ ਤੇ ਬਾਣੀ ਪੜ੍ਹਨ ਦਾ ਕੋਈ ਲਾਭ ਨਹੀਂ। ਜੇ ਬਾਣੀ ਦੇ ਅੱਖਰੀ ਅਰਥ ਸਮਝ ਨਹੀਂ ਪੈਂਦੇ ਤੇ ਤੋਤਾ ਰਟਣਾ ਹੈ, ਬਾਣੀ ਦਾ ਕੋਈ ਲਾਭ ਜ਼ਿੰਦਗੀ ਵਿੱਚ ਨਹੀਂ ਹੋਣਾ। ਮੈਂ ਉਹਨਾਂ ਸੱਜਣਾਂ ਦੇ ਚਰਨਾਂ ਵਿੱਚ ਇੱਕ ਬੇਨਤੀ ਕਰਨੀ ਚਾਹੁੰਦਾ ਕਿ ਇਸ ਬਾਣੀ ਨੂੰ ਕਵਿਤਾ ਦੀ ਨਜ਼ਰ ਨਾਲ ਨਾ ਤੱਕੋ, ਇਸ ਬਾਣੀ ਨੂੰ ਇੱਕ ਵਿਦਵਾਨ ਦੇ ਖਿਆਲ ਨਾ ਸਮਝੋ, ਇਹ ਗੁਰੂ ਨਾਨਕ ਦਾ ਹਿਰਦਾ ਹੈ। ਸੱਚ ਜਾਣੀ ਜੇ ਤੈਨੂੰ ਬਾਣੀ ਦੇ ਅਰਥਾਂ ਦਾ ਪਤਾ ਨਹੀਂ, ਤੂੰ ਬਾਣੀ ਪੜ੍ਹੀ ਜੇ, ਬਾਣੀ ਤਾਂ ਵੀ ਤੇਰੇ ਉੱਤੇ ਅਸਰ ਕਰੇਗੀ। ਅਸੀਂ ਕਹਾਂਗੇ ਜੀ ਕਿਵੇਂ? ਮੈਂ ਤੁਹਾਨੂੰ ਤਿੰਨ ਕੁ ਪ੍ਰਮਾਣ ਦੇਣੇ ਚਾਹੁੰਦਾ। ਪਹਿਲੀ ਬੇਨਤੀ ਇਹ ਵੇ ਕਿ ਬੱਚੇ ਦਾ ਜਨਮ ਹੁੰਦਾ ਹੈ ਕਿ ਬੱਚੇ ਦੇ ਅੰਦਰ ਭੁੱਖ ਪੈਦਾ ਹੋਈ, ਜਨਮ ਤੋਂ ਬਾਅਦ ਇੱਕੋ ਦਮ ਉਹਦੇ ਅੰਦਰ ਪੇਟ ਨੂੰ ਭੁੱਖ ਲੱਗੀ, ਉਹ ਚਾਹੁੰਦਾ ਬੱਚੇ ਦਾ ਅੰਦਰ ਮੈਨੂੰ ਖੁਰਾਕ ਮਿਲੇ। ਅੱਜ ਤੀਕਰਾ ਕਦੀ ਕਿਸੇ ਹੌਸਪੀਟਲ ਵਿੱਚ, ਕਦੀ ਕਿਸੇ ਪਿੰਡ ਵਿੱਚ ਇਹ ਸੰਸਥਾ ਤੁਸੀਂ ਦੇਖੀਏ ਕਿ ਜਿਹੜੀ ਇਹ ਕਹਿ ਕਿ ਇਸ ਬੱਚੇ ਦਾ ਅੱਜ ਜਨਮ ਹੋਇਆ, ਅਸੀਂ 3 ਮਹੀਨੇ ਤੱਕ ਇਸ ਬੱਚੇ ਨੂੰ ਇਹ ਸਿੱਖਿਆ ਦੇਣੀ ਹੈ, ਸਿਖਲਾਈ ਦੇਣੀ ਹੈ, ਇਹਨੂੰ 3 ਮਹੀਨੇ ਦਾ ਕੋਰਸ ਪਹਿਲਾਂ ਕਰਾਉਣਾ ਕਿ ਜਦੋਂ ਤੈਨੂੰ ਭੁੱਖ ਲੱਗੇ ਤੇ ਮਾਂ ਦਾ ਦੁੱਧ ਕਿਵੇਂ ਚੁੰਘਣਾ। ਤੇ ਅਸੀਂ ਦੱਸਣਾ ਚਾਹੁੰਦੇ ਹਾਂ ਕਿ 3 ਮਹੀਨੇ ਪਹਿਲਾਂ ਕਿ ਜਿਹੜਾ ਦੁੱਧ ਤੂੰ ਪੀਨਾ ਇਹਦੇ ਵਿੱਚ ਕਿਹੜੇ ਕਿਹੜੇ ਵਿਟਾਮਿਨਸ ਨੇ। ਮੇਰੀ ਬੇਨਤੀ ਸਮਝਿਓ ਕਿ ਬਾਣੀ ਦੇ ਪਾਚ ਕਰਨਾ ਅਰਥ ਨਹੀਂ ਹੁੰਦੇ ਤੇ ਬਾਣੀ ਅਸਰ ਨਹੀਂ ਕਰੇਗੀ। ਹੁਣ ਕਦੀ ਕਿਸੇ ਨੇ ਧਰਤੀ ਦੇ ਕਿਸੇ ਖਿੱਤੇ ਵਿੱਚ ਵੀ ਜੰਮਦੇ ਬੱਚੇ ਨੂੰ ਇਹ ਨਹੀਂ ਪੜਾਇਆ ਜਾਂਦਾ ਕਿ ਜਿਹੜਾ ਦੁੱਧ ਤੂੰ ਪੀਣ ਲੱਗਾ ਪਹਿਲਾਂ ਕੋਰਸ ਕਰ, ਤੈਨੂੰ ਪਤਾ ਹੋਵੇ ਕਿ ਦੁੱਧ ਵਿੱਚ ਤਾਕਤ ਕਿਹੜੀ ਹੈ। ਨਹੀਂ ਪਿਆਰਿਓ, ਪੇਟ ਵਿੱਚ ਭੁੱਖ ਪੈਦਾ ਹੋ ਜਾਏ ਤੇ ਦੁੱਧ ਪੀਣ ਦੀ ਜਾਂਚ ਆਪਣੇ ਆਪ ਆਉਂਦੀ ਏ। ਜਿਸ ਬੱਚੇ ਨੂੰ ਅੱਖਰ ਨਹੀਂ ਬੋਲਣੇ ਆਉਂਦੇ, ਦੁੱਧ ਪੀਏ ਤੇ ਦੁੱਧ ਉਹਦੇ ਪੇਟ ਦੀ ਭੁੱਖ ਦੂਰ ਕਰਦਾ। ਬਸ ਗੁਰੂ ਨਾਨਕ ਦੀ ਭੁੱਖ ਤੇਰੇ ਅੰਦਰ ਹੋਵੇ, ਅਰਥ ਨਾ ਵੀ ਆਉਣ ਤੇ ਬਾਣੀ ਤੇਰੇ ਅੰਦਰ ਨੂੰ ਤਾਂ ਵੀ ਤ੍ਰਿਪਤ ਕਰੇਗੀ। ਮੈਂ ਦੂਸਰਾ ਪ੍ਰਮਾਣ ਅਰਜ਼ ਕਰਨਾ ਚਾਹੁੰਦਾ ਕਿ ਗੁਰੂ ਕੀ ਬਾਣੀ ਸਾਡੇ ਅੰਦਰ ਨੂੰ ਸਕੂਨ ਦਿੰਦੀ ਏ। ਬਾਬੇ ਅਮਰਦਾਸ ਨੇ ਬਾਣੀ ਪੜ੍ਹੀ ਨਹੀਂ, ਅੱਜ ਪਹਿਲੇ ਦਿਨ ਸ਼ਬਦ ਸੁਣਿਆ ਹੈ। ਇੱਕ ਪਿਆਸਾ ਮਨੁੱਖ ਆਇਆ, ਉਹਨੂੰ ਪਿਆਸ ਲੱਗੀ ਏ, ਉਹਨੇ ਆ ਕੇ ਕਿਹਾ ਮੈਨੂੰ ਪਾਣੀ ਦਾ ਕੋਈ ਗਲਾਸ ਦੇ ਦਿਓ, ਕੋਈ ਪਾਣੀ ਦਾ ਕੱਪ ਪਿਲਾ ਦਿਓ। ਤੇ ਅਸੀਂ ਕਹੀਏ ਵੀ ਪਾਣੀ ਅਸੀਂ ਉਹਨੂੰ ਪਿਲਾਨੇ ਆ ਜਿਹੜਾ ਪਹਿਲਾਂ ਪਾਣੀ ਦਾ ਸੂਤਰ ਦੱਸੇ। ਕੀ ਤੈਨੂੰ ਪਤਾ ਕਿ ਪਾਣੀ ਵਿੱਚ ਹਾਈਡਰੋਜਨ ਆਕਸੀਜਨ ਹੈ? ਕੀ ਤੈਨੂੰ ਕੈਮਿਸਟਰੀ ਦੇ ਇਹਨਾਂ ਸੂਤਰਾਂ ਦਾ ਪਤਾ ਹੈ ਵੀ ਪਾਣੀ ਦਾ ਸੂਤਰ H2O ਹੈ? ਗੁਰੂ ਕੇ ਸਿੱਖੋ, ਅੰਦਰ ਪਿਆਸ ਲੱਗੀ ਹੋਵੇ ਤੇ ਪਾਣੀ ਦੇ ਅਰਥ ਨਾ ਵੀ ਆਉਣ, ਬਸ ਇਹਨਾਂ ਬੁੱਲਾਂ ਤੋਂ ਥੱਲੇ ਗਲੇ ਤੋਂ ਉਤਰ ਕੇ ਪਾਣੀ ਪੇਟ ਵੀ ਚਲਾ ਜਾਏ ਤੇ ਪਾਣੀ ਪਿਆਸ ਆਪਣੇ ਆਪ ਬੁਝਾ ਦਿੰਦਾ। ਪਾਣੀ ਦੇ ਅਰਥ ਨਾ ਆਉਣ, ਪੀਣ ਨਾਲ ਪਿਆਸ ਬੁੱਝ ਜਾਂਦੀ ਏ। ਸੱਜਣਾ ਭਾਵੇਂ ਬਾਣੀ ਦੇ ਅਰਥ ਨਾ ਆਉਂਦੇ ਹੋਣ, ਅੰਦਰ ਰੱਬ ਨੂੰ ਮਿਲਣ ਦੀ ਤੜਪ ਹੋਵੇ, ਸੱਚ ਜਾਣੀ ਬਾਣੀ ਤੇਰੇ ਅੰਦਰ ਦੀ ਪਿਆਸ ਜ਼ਰੂਰ ਬੁਝਾਏ। ਮੇਰੇ ਕਹਿਣ ਤੋਂ ਮੁਰਾਦ ਏ ਕਿ ਖੁਰਾਕ ਦਾ ਪਤਾ ਨਹੀਂ। ਹੁਣ ਇੱਕ ਅਨਪੜ੍ਹ ਬੰਦਾ ਹੈ, ਮੈਂ ਤੀਸਰਾ ਪ੍ਰਮਾਣ ਦੇਣਾ ਚਾਹੁੰਦਾ ਹਾਂ ਕਿ ਜੰਮਦੇ ਬੱਚੇ ਨੂੰ ਦੁੱਧ ਦਾ ਕੋਈ ਪਤਾ ਨਹੀਂ ਕਿ ਇਹਦੇ ਵਿੱਚ ਕਿਹੜੇ ਵਿਟਾਮਿਨਸ ਨੇ, ਪਰ ਜਦੋਂ ਦੁੱਧ ਪੀਂਦਾ ਹੈ ਉਹਦੇ ਅੰਦਰ ਦੀ ਭੁੱਖ ਖਤਮ ਹੁੰਦੀ ਏ। ਪਿਆਸੇ ਬੰਦੇ ਨੂੰ ਕੋਈ ਪਤਾ ਨਹੀਂ ਕਿ ਪਾਣੀ ਦਾ ਸੂਤਰ ਕੀ ਖੈ, ਪਰ ਜਦੋਂ ਪੀਂਦਾ ਹੈ ਉਹਦੀ ਪਿਆਸ ਬੁੱਝਦੀ ਖੈ। ਇੱਕ ਇਨਸਾਨ ਨੂੰ ਭੁੱਖ ਲੱਗੀ ਖੈ ਮਨੁੱਖ ਨੂੰ, ਤੇ ਜੇ ਆਪਾਂ ਉਹਨੂੰ ਰੋਟੀ ਪਰੋਸ ਕੇ ਦਈਏ ਤੇ ਉਹਦੇ ਤੋਂ ਪੁੱਛ ਲਈਏ ਕਿ ਸਾਨੂੰ ਇਹ ਦੱਸ ਕਿ ਜਿਹੜੀ ਰੋਟੀ ਤੂੰ ਖਾਣ ਲੱਗਾ ਇਸ ਦਾਣੇ ਵਿੱਚ ਕਿੰਨੀ ਕੁ ਤਾਕਤ ਹੈ, ਇਸ ਦਾਣੇ ਨੇ ਤੇਰੇ ਸਰੀਰ ਵਿੱਚ ਜਾ ਕੇ ਕਿਹੜੀ ਕਿਹੜੀ ਥਾਂ ਤੇ ਕਿਹੜੀ ਕਿਹੜੀ ਤਾਕਤ ਪੈਦਾ ਕਰਨੀ ਏ। ਅਨਪੜ੍ਹ ਬੰਦਾ ਕਹੇਗਾ ਮੈਨੂੰ ਕੋਈ ਪਤਾ ਨਹੀਂ, ਸਿਰਫ ਮੈਨੂੰ ਇੰਨਾ ਪਤਾ ਵੀ ਮੈਨੂੰ ਭੁੱਖ ਲੱਗੀ ਏ, ਬੁਰਕੀਆਂ ਮੈਂ ਆਪਣੇ ਮੂੰਹ ਵਿੱਚ ਪਾਣੀਆਂ ਨੇ, ਦੰਦਾਂ ਨਾਲ ਚਬਾਣਾ, ਰਸਨਾ ਨੂੰ ਸਵਾਦ ਆਉਣਾ, ਗਲੇ ਤੋਂ ਥੱਲੇ ਉਤਰ ਗਈ ਤੇ ਮੇਰੀ ਭੁੱਖ ਦੂਰ ਹੋ ਜਾਣੀ ਏ। ਉਹ ਗੁਰੂ ਕੇ ਸਿੱਖੋ, ਅੰਨ ਕਦੀ ਵੀ ਅਨਪੜ੍ਹ ਤੇ ਪੜ੍ਹੇ ਲਿਖੇ ਦੇ ਵਿਤਕਰੇ ਨਹੀਂ ਕਰਦਾ, ਅੰਨ ਜਿਸ ਵੀ ਪੇਟ ਵੀ ਚਲਾ ਜਾਏ ਉਹਦੀ ਭੁੱਖ ਦੂਰ ਕਰੇਗਾ। ਪਾਣੀ ਕਦੀ ਵਿਤਕਰਾ ਨਹੀਂ ਕਰਦਾ, ਜਿਨੇ ਘੁੱਟ ਭਰ ਲਿਆ ਉਹਦੀ ਪਿਆਸ ਬੁਝਾਏਗਾ। ਦੁੱਧ ਕਦੀ ਵੀ ਵਿਤਕਰਾ ਨਹੀਂ ਕਰਦਾ, ਜਿਸ ਬੱਚੇ ਨੇ ਦੁੱਧ ਨੂੰ ਚੁੰਗ ਲਿਆ ਉਹਦੀ ਭੁੱਖ ਜ਼ਰੂਰ ਦੂਰ ਹੋਵੇਗੀ। ਸੱਚ ਜਾਣੀ ਤੂੰ ਭਾਵਨਾ ਨਾਲ ਗੁਰੂ ਕੀ ਬਾਣੀ ਨੂੰ ਪੜ੍ਹੀ ਤਾਂ ਸਹੀ, ਤੇਰੇ ਅੰਦਰ ਬੈਰਾਗ ਹੋਵੇ, ਤੇਰੇ ਅੰਦਰ ਦੀ ਭੁੱਖ ਗੁਰੂ ਕੀ ਬਾਣੀ ਜ਼ਰੂਰ ਦੂਰ ਕਰੇਗੀ। ਅਸੀਂ ਲੋਕ ਅਖਰੀ ਅਰਥ ਕਰਨੇ ਆ, ਪਰ ਜਦੋਂ ਕੋਈ ਅਨੁਭਵ ਵਿੱਚ ਉਤਰਦਾ ਸੱਚ ਜਾਣੋ ਉਹ ਅਖਰੀ ਅਰਥ ਨਹੀਂ, ਉਹਦਾ ਜੀਵਨ ਬਾਣੀ ਦੇ ਅਰਥ ਕਰੀ ਜਾਂਦਾ ਹੈ, ਉਹਦਾ ਅਨੁਭਵ ਅਰਥ ਕਰਦਾ ਹੈ। ਮੇਰੀ ਬੇਨਤੀ ਵੱਲ ਤਵੱਜੋ ਦਿਆ ਜੇ ਕਿ ਉਸ ਬੀਬੀ ਨੇ ਇੱਕ ਸ਼ਬਦ ਪੜਿਆ ਅਮਰੋ ਨੇ, ਬਾਬੇ ਅਮਰਦਾਸ ਦੇ ਅੰਦਰ ਨੂੰ ਵਿੰਨ ਗਿਆ ਸ਼ਬਦ, ਤੇ ਪਹਿਲੇ ਦਿਨ ਸ਼ਬਦ ਸੁਣ ਕੇ ਕਹਿੰਦਾ ਬੇਟਾ ਕਿ ਅਰਥ ਸਮਝ ਨਹੀਂ ਪਏ, ਪਰ ਸ਼ਬਦ ਸੁਣ ਕੇ ਅੰਦਰ ਨੂੰ ਸਕੂਨ ਮਿਲਿਆ। ਤੇ ਬੀਬੀ ਅਮਰੋ ਨੇ ਸ਼ਬਦ ਕਹੇ ਸਨ, ਇਹ ਸ਼ਬਦ ਧੰਨ ਗੁਰੂ ਨਾਨਕ ਸਾਹਿਬ ਜੀ ਦਾ ਹੈ। ਪਿਤਾ ਜੀ ਇਸ ਵੇਲੇ ਇਸ ਜੋਤ ਦੇ ਮਾਲਕ ਨੇ ਤੇ ਪੁੱਛਦੇ ਨੇ ਬੇਟਾ ਕਿ ਮੈਨੂੰ ਸ਼ਬਦ ਦੇ ਅਰਥ ਤਾਂ ਦੱਸ। ਤੇ ਬੀਬੀ ਅਮਰੋ ਨੇ ਜਿਹੜੇ ਅਰਥ ਕੀਤੇ, ਮੈਂ ਅਖੀਰਲੀਆਂ ਦੋ ਤੁਕਾਂ ਕਹਿਣੀਆਂ ਚਾਹੁੰਦੀਆਂ। ਅੱਜ ਦਾ ਪ੍ਰਸੰਗ ਹੈ ਕਿ ਗੁਰੂ ਤੋਂ ਬਿਨਾਂ ਰੱਬ ਦੀ ਪ੍ਰਾਪਤੀ ਨਹੀਂ, ਤੇ ਸਿੱਖ ਮਤ ਵਿੱਚ ਜੇ ਕਿਸੇ ਨੇ ਗੁਰੂ ਦੀ ਸ਼ਰਨ ਵਿੱਚ ਪੈਣਾ ਹੈ ਤੇ ਇੱਕ ਵਿਧਾਨ ਹੈ ਕਿ ਅੰਮ੍ਰਿਤ ਦੀ ਦਾਤ ਲੈਣ ਤੋਂ ਬਿਨਾਂ ਗੁਰਮੰਤਰ ਦੀ ਪ੍ਰਾਪਤੀ ਨਹੀਂ। ਬੀਬੀ ਅਮਰੋ ਨੇ ਉੱਥੇ ਅਰਥ ਕੀਤੇ, ਪਿਤਾ ਜੀ ਕਿ ਗੁਰੂ ਨਾਨਕ ਸਾਹਿਬ ਕਹਿ ਰਹੇ ਨੇ ਕਾਇਆ ਆਰਣ, ਆਰਣ ਦਾ ਅਖਰੀ ਅਰਥ ਹੁੰਦਾ ਹੈ ਲੋਹਾਰ ਦੀ ਭੱਠੀ, ਜਿਹਦੇ ਵਿੱਚ ਲੋਹੇ ਨੂੰ ਅੱਗ ਲਾ ਕੇ ਤਪਾਇਆ ਜਾਂਦਾ ਹੈ। ਮਨ ਵਿੱਚ ਲੋਹਾ, ਇਸ ਸਰੀਰ ਨੂੰ ਕਿਹਾ ਗਿਆ ਲੋਹਾਰ ਦੀ ਭੱਠੀ ਦੀ ਤਰ੍ਹਾਂ ਇਹਦੇ ਵਿੱਚ ਅੱਗ ਬਲੀਏ, ਤੇ ਮਨ ਇਹਦੇ ਵਿੱਚ ਲੋਹੇ ਦੀ ਤਰ੍ਹਾਂ ਹੈ। ਪੰਚ ਅਗਨ ਤਿਤ ਲਾਗ ਰਹੀ, ਪੰਜਾਂ ਵਿਕਾਰਾਂ ਦੀ ਅੱਗ ਇਸ ਭੱਠੀ ਵਿੱਚ ਪਈ ਏ, ਤੇ ਸੱਚ ਜਾਣਿਓ ਪੰਜਾਂ ਵਿਕਾਰਾਂ ਦੀ ਅੱਗ ਸਾਡੇ ਅੰਦਰ ਨੂੰ ਟਿਕਣ ਨਹੀਂ ਦਿੰਦੀ। ਹਜ਼ੂਰ ਕਹਿੰਦੇ ਨੇ ਸਰੀਰ ਲੋਹਾਰ ਦੀ ਭੱਠੀ ਹੈ, ਮਨ ਇਹਦੇ ਵਿੱਚ ਲੋਹਾ ਹੈ, ਪੰਜਾਂ ਵਿਕਾਰਾਂ ਦੀ ਅੱਗ ਲੱਗੀ ਏ, ਤੇ ਜਦੋਂ ਕਿਤੇ ਅੱਗ ਬੱਜਣ ਲੱਗਦੀ ਏ, ਕਿਤੇ ਥੋੜੀ ਜੇ ਕਿਤੇ ਟਿਕਾ ਹੁੰਦਾ ਕਾਮ ਤੋਂ ਕ੍ਰੋਧ ਤੋਂ, ਤੇ ਜਿਹੜੇ ਅਸੀਂ ਕੀਤੇ ਹੋਏ ਪਾਪ ਨੇ ਨਾ, ਸੱਚ ਜਾਣੋ ਉਹ ਪਾਪ ਕੋਲੇ ਬਣ ਬਣ ਕੇ ਇਸ ਅੱਗ ਤੇ ਪੈਂਦੇ ਨੇ, ਬੁੱਝਣ ਨਹੀਂ ਦਿੰਦੇ, ਇਸ ਅੱਗ ਨੂੰ ਹੋਰ ਤੇਜ਼ ਕਰਦੇ। ਸਾਹਿਬ ਕਹਿੰਦੇ ਨੇ ਪਾਪਾਂ ਦੇ ਕੋਲੇ ਪੈ ਗਏ ਨੇ, ਚਿੰਤਾ ਦੀ ਸੰਨੀ ਨੇ, ਮਨ ਦਾ ਕੋਈ ਪਾਸਾ ਵੀ ਨਹੀਂ ਰਹਿਣ ਦਿੱਤਾ ਜਿਹੜਾ ਸੜਿਆ ਨਾ ਹੋਵੇ। ਇਸ ਤੁਕ ਦੇ ਅਰਥ ਕੀਤੇ ਬਾਬਾ ਅਮਰਦਾਸ ਨੂੰ, ਨੂੰਹ ਨੇ ਸੁਣਾਏ ਕਿ ਕਾਇਆ ਆਰਨ, ਮਨ ਵਿੱਚ ਲੋਹਾ, ਪੰਚ ਅਗਨ ਤਿਤ ਲਾਗ ਰਹੀ, ਕੋਇਲੇ ਪਾਪ ਪੜੇ ਤਿਸ ਉਪਰ, ਮਨ ਜਲਿਆ ਸੰਨੀ ਚਿੰਤ ਪਈ। ਤੇ ਅਗਲਾ ਬਚਨ ਸੀ ਭਇਆ ਮਨੂਰ, ਮਨੂਰ ਦਾ ਅਖਰੀ ਅਰਥ ਹੁੰਦਾ ਨਿਕੰਮਾ ਲੋਹਾ, ਸੜ ਚੁੱਕਾ ਲੋਹਾ, ਜਿਹਨੂੰ ਕੋਈ ਵੀ ਰੱਖਣ ਨੂੰ ਤਿਆਰ ਨਹੀਂ। ਕਹਿਣ ਲੱਗੀ ਪਿਤਾ ਜੀ ਕਿ ਗੁਰੂ ਨਾਨਕ ਸਾਹਿਬ ਫਰਮਾਉਂਦੇ ਨੇ ਕਿ ਮਨ ਦਾ ਲੋਹਾ ਸੜ ਚੁੱਕਾ, ਮਨੂਰ ਹੋ ਗਿਆ, ਇਸ ਨਿਕੰਮੇ ਨੂੰ ਕਿਸੇ ਰੱਖਣਾ ਨਹੀਂ। ਜਦੋਂ ਸ਼ਬਦ ਸੁਣਿਆ ਕਿ ਨਿਕੰਮੇ ਨੂੰ ਕਿਸੇ ਰੱਖਣਾ ਨਹੀਂ, ਮੇਰੀ ਬੇਨਤੀ ਵੱਲ ਤਵੱਜੋ ਦਿਆ ਜੇ, ਪਹਿਲੇ ਦਿਨ ਸ਼ਬਦ ਸੁਣਿਆ ਕਿ ਮਨੂਰ ਨੂੰ ਕੋਈ ਨਹੀਂ ਰੱਖਦਾ, ਤੇ ਇੱਕੋ ਦਮ ਬਾਬਾ ਅਮਰਦਾਸ ਦੀਆਂ ਅੱਖਾਂ ਵਿੱਚੋਂ ਜਲ ਦੀ ਫੁਹਾਰ ਨਿਕਲੀ, ਨਾਲ ਕਹਿਣ ਲੱਗੇ ਧੀਏ ਅਸਲ ਵਿੱਚ ਇਹ ਸ਼ਬਦ ਮੇਰੀ ਜ਼ਿੰਦਗੀ ਦੀ ਵਿਆਖਿਆ ਪਿਆ ਕਰਦਾ। ਮੇਰਾ ਮਨ ਸੜ ਕੇ ਮਨੂਰ ਹੋ ਚੁੱਕਾ ਹੈ। ਅੱਖਾਂ ਭਰ ਕੇ ਜਦੋਂ ਜਾਣ ਲੱਗੇ ਪਤਾ ਨਹੀਂ ਇਸ ਮਨੂਰ ਨੂੰ ਕਿਤੇ ਢੋਈ ਮਿਲੇ ਕਿ ਨਾ। ਤੇ ਬੀਬੀ ਅਮਰੋ ਨੇ ਇੱਕ ਸ਼ਬਦ ਕਿਹਾ ਸੀ, ਕਹਿਣ ਲੱਗੀ ਪਿਤਾ ਜੀ ਕਿ ਸੜ ਚੁੱਕੇ ਲੋਹੇ ਨੂੰ ਤਾਂ ਲੁਹਾਰ ਆਪਣੇ ਘਰ ਤੋਂ ਬਾਹਰ ਸੱਟਦਾ ਹੈ, ਪਰ ਅਗਲੀ ਤੁਕ ਪੜੋ ਕਿ ਜਿਸ ਮਨੁੱਖ ਦਾ ਮਨ ਸੜ ਚੁੱਕਾ ਮਨੂਰ ਹੋ ਗਿਆ, ਜੇ ਸਮਰੱਥ ਗੁਰੂ ਮਿਲ ਜਾਏ ਤੇ ਸੱਚ ਜਾਣੋ ਉਹ ਸੜ ਚੁੱਕੇ ਲੋਹੇ ਨੂੰ ਵੀ ਕੰਚਨ ਬਣਾ ਦਿੰਦਾ ਹੈ। ਇਹ ਤੇ ਸ਼ਬਦ ਨੇ, ਗੁਰੂ ਦੀ ਲੋੜ ਕਿਉਂ ਹੈ? ਸਾਹਿਬ ਗੁਰੂ ਅੰਗ ਨਾਨਕ ਸਾਹਿਬ ਦੇ ਬਚਨ ਨੇ ਕਿ ਭਇਆ ਮਨੂਰ, ਸੜ ਚੁੱਕਾ ਮਨੂਰ ਹੋ ਗਿਆ, ਕੰਚਨ ਫਿਰ ਹੋਵੇ ਸੋਨਾ ਬਣ ਸਕਦਾ ਹੈ ਜੇ ਗੁਰ ਮਿਲੇ ਤਨੇਖਾ, ਜੇ ਪੂਰਾ ਗੁਰੂ ਮਿਲ ਪਏ, ਕਿਉਂਕਿ ਸਤਿਗੁਰ ਪ੍ਰਸਾਦ ਤੋਂ ਬਿਨਾ, ਗੁਰ ਪ੍ਰਸਾਦ ਤੋਂ ਬਿਨਾ ਤੇ ਇਹ ਤਾਂ ਚਾਨਣ ਹੋਣ ਦੇ ਬਾਵਜੂਦ ਵੀ ਗੁਰੂ ਤੋਂ ਬਿਨਾ ਜ਼ਿੰਦਗੀ ਵਿੱਚ ਹਨੇਰਾ ਹੈ। ਭਇਆ ਮਨੂਰ ਕੰਚਨ ਫਿਰ ਹੋਵੇ ਜੇ ਗੁਰ ਮਿਲੇ ਤਨੇਖਾ, ਏਕ ਨਾਮ ਅੰਮ੍ਰਿਤ ਉਹ ਦੇਵੈ ਤੋ ਨਾਨਕ ਤ੍ਰਿਸ਼ਟਸ ਦੇਖਾਂ। ਪੂਰਾ ਗੁਰੂ ਮਿਲ ਜਾਏ, ਨਾਮ ਅੰਮ੍ਰਿਤ ਦੇ ਦੇ ਤੇ ਸੜ ਚੁੱਕੇ ਮਨ ਨੂੰ ਵੀ ਸੋਨਾ ਬਣਾ ਦਿੰਦਾ ਹੈ। ਗੁਰੂ ਕੇ ਸਿੱਖੋ, ਬਾਬੇ ਅਮਰਦਾਸ ਨੇ ਇੱਕ ਸ਼ਬਦ ਸੁਣਿਆ ਤੇ ਬੀਬੀ ਅਮਰੋ ਨੂੰ ਇਹੀ ਕਿਹਾ ਕਿ ਜਿਸ ਗੁਰੂ ਦੇ ਸ਼ਬਦ ਮਨੂਰ ਨੂੰ ਕੰਚਨ ਕਰਦੇ ਨੇ, ਬਿੱਖ ਤੋਂ ਅੰਮ੍ਰਿਤ ਬਣਾਉਂਦੇ ਨੇ, ਲੋਹੇ ਤੋਂ ਲਾਲ ਬਣਾਉਂਦੇ ਨੇ, ਰੁਲਦਿਆਂ ਹੋਇਆਂ ਨੂੰ ਆਪਣੇ ਗਲੇ ਨਾਲ ਲਾਉਂਦੇ ਨੇ, ਧੀਏ ਇੱਕ ਕੰਮ ਕਰ, ਤੇਰੇ ਪਿਤਾ ਜੀ ਇਸ ਵਕਤ ਇਸ ਜੋਤ ਦੇ ਮਾਲਕ ਨੇ, ਮੈਨੂੰ ਧੰਨ ਗੁਰੂ ਅੰਗਦ ਸਾਹਿਬ ਦੇ ਦਰਬਾਰ ਵਿੱਚ ਲੈ ਜਾ। ਬੀਬੀ ਅਮਰੋ ਦੇ ਨਾਲ ਬਾਬਾ ਅਮਰਦਾਸ ਖਡੂਰ ਸਾਹਿਬ ਦੀ ਧਰਤੀ ਤੇ ਆਏ। ਸੰਖੇਪ ਵਿੱਚ ਮੈਂ ਚੱਲਾਂ, ਅੱਜ ਗੁਰੂ ਅੰਗਦ ਸਾਹਿਬ ਆਪਣੇ ਘਰ ਤੋਂ ਬਾਹਰ ਨਿਕਲੇ, ਜਦੋਂ ਇਹ ਖਬਰ ਮਿਲੀ ਕਿ ਕੁੜਮਾਚਾਰੀ ਵਿੱਚੋਂ ਕੁੜਮ ਆਏ ਨੇ ਬਾਬਾ ਅਮਰਦਾਸ, ਕਿਉਂਕਿ ਧੰਨ ਗੁਰੂ ਅੰਗਦ ਸਾਹਿਬ ਜੀ ਦੇ ਕੁੜਮ ਦੇ ਵੱਡੇ ਭਰਾ ਨੇ ਬਾਬਾ ਅਮਰਦਾਸ ਜੀ, ਕੁੜਮ ਜਾਣ ਕੇ ਬਾਹਰ ਆਏ ਤੇ ਇਹ ਬਜ਼ੁਰਗ 60 ਸਾਲ ਦੀ ਉਮਰ। ਗੁਰੂ ਅੰਗਦ ਸਾਹਿਬ ਨੇ ਉਸ ਦਿਨ ਚਾਦਰ ਆਪਣੇ ਤਨ ਤੇ ਲਈ, ਦੋਨੋਂ ਹੱਥ ਆਪਣੀ ਚਾਦਰ ਤੋਂ ਬਾਹਰ ਕੱਢੇ ਕਿ ਇਸ ਬਜ਼ੁਰਗ ਕੁੜਮ ਨੂੰ ਆਪਣੀ ਗਲਵਕੜੀ ਵਿੱਚ ਲੈਣ ਲਈ, ਤੇ ਬਾਬਾ ਅਮਰਦਾਸ ਨੇ ਉੱਤੇ ਸ਼ਬਦ ਪਤਾ ਕੀ ਕਹਿ, ਇੱਕੋ ਦਮ ਹਜ਼ੂਰ ਦੀਆਂ ਬਾਹਾਂ ਵਿੱਚ ਨਹੀਂ ਆਏ, ਚਰਨ ਪਕੜ ਕੇ ਕਹਿਣ ਲੱਗੇ, ਦਾਤਾ ਕਿ ਅਮਰਦਾਸ ਅੱਜ ਤੇਰੇ ਦਰਬਾਰ ਵਿੱਚ ਕੁੜਮ ਵਾਲਾ ਹੰਕਾਰ ਲੈ ਕੇ ਨਹੀਂ, ਉਮਰ ਨਿਕਲ ਚੁੱਕੀ ਏ, ਨਗੁਰਾ ਮਾਂ ਕਿਰਪਾ ਕਰ, ਇਸ ਨਗੁਰੇ ਨੂੰ ਕਿਤੇ ਆਪਣੇ ਚਰਨਾਂ ਵਿੱਚ ਥਾਂ ਦੇ ਦੇ, ਬਾਹਾਂ ਵਿੱਚ ਨਹੀਂ, ਮੈਨੂੰ ਆਪਣੇ ਚਰਨਾਂ ਵਿੱਚ ਥਾਂ ਦੇ। ਕਵੀ ਸੰਤੋਖ ਸਿੰਘ ਨੇ ਤੇ ਸ਼ਬਦ ਲਿਖੇ ਨੇ, ਲੱਖ ਸੰਬੰਧ ਸੰਸਾਰ ਕੋ ਭੇ ਸਤਿਗੁਰ ਠਾਂਡੇ, ਗਲ ਮਿਲਬੇ ਕੋ ਤਿਆਰ ਭਏ ਪੱਟ ਤੇ ਕਰ ਕਾਢੇ, ਚਰਨ ਗਏ ਸ੍ਰੀ ਅੰਮ੍ਰਿਤਬ ਬੰਧਨ ਕੋ ਠਾਨੀ, ਕਹਿਣ ਲੱਗੇ ਦਾਤਾ ਜੀ ਗਰ ਮਿਲਬੇ ਕੋ ਉਜਤ ਨਹੀਂ ਲਿਹੋ ਦਾਸ ਪਛਾਨੀ, ਮੈਂ ਗਲੇ ਨਾਲ ਨਹੀਂ, ਮੈਨੂੰ ਚਰਨਾਂ ਵਿੱਚ ਥਾਂ ਦੇ ਦਿਓ। ਉਹ ਦੁਨੀਆਂ ਦੇ ਲੋਕੋ, ਮੈਂ ਬੇਨਤੀ ਕਰ ਰਿਹਾ ਸਾਂ, ਪ੍ਰਿੰਗੀ ਗੁਰੂ ਕੁਝ ਕੀੜਿਆਂ ਨੂੰ ਤਬਦੀਲ ਕਰਦਾ ਪਰ ਸਾਰਿਆਂ ਨੂੰ ਨਹੀਂ, ਪ੍ਰਿੰਗੀ ਗੁਰੂ ਕੁਝ ਕੁ ਦਾ ਜੀਵਨ ਪਲਟਦਾ ਪਰ ਸਾਰਿਆਂ ਦਾ ਨਹੀਂ, ਬਾਮਨ ਚੰਦਨ ਕੁਝ ਕੁ ਰੁੱਖਾਂ ਨੂੰ ਸੁਗੰਧੀ ਦਿੰਦਾ ਪਰ ਵਾਸ ਨੂੰ ਨਹੀਂ, ਪਾਰਸ ਧਾਤ ਨੂੰ ਸੋਨਾ ਬਣਾ ਸਕਦਾ ਪਰ ਆਪਣੇ ਵਰਗਾ ਪਾਰਸ ਨਹੀਂ। ਮੇਰੇ ਬਾਬੇ ਨਾਨਕ ਦਾ ਘਰ ਵੇਖੋ ਕਿ 60 ਸਾਲ ਦਾ ਬਜ਼ੁਰਗ ਆਇਆ ਤੇ ਅੱਜ ਗੁਰੂ ਦੀ ਸ਼ਰਨ ਵਿੱਚ ਪਹਿਲਾਂ ਸਬਕ ਪੜਨਾ ਤੇ 12 ਸਾਲ ਦੀ ਸੇਵਾ ਤੋਂ ਬਾਅਦ ਬਲਦੇ ਹੋ ਦੀਪਕ ਗੁਰੂ ਨੇ ਆਪਣੇ ਵਰਗਾ ਚਿਰਾਗ ਬਣਾ ਦੇਣਾ ਹੈ, ਕਿਉਂਕਿ ਦੀਪਕ ਗੁਰੂ ਦੀਵੇ ਦਾ ਸੁਭਾਅ ਹੈ ਕਿ ਆਪਣੇ ਵਰਗੇ ਬੁੱਝੇ ਹੋਏ ਦੀਵਿਆਂ ਨੂੰ ਆਪਣੇ ਵਰਗੇ ਬਣਾ ਲੈਣਾ। 60 ਸਾਲ ਦੇ ਬਾਬੇ ਨੇ ਚਰਨ ਪਕੜੇ ਨੇ, ਅੱਜ ਗੁਰੂ ਦਰਬਾਰ ਵਿੱਚ ਸੇਵਾ ਸ਼ੁਰੂ ਕੀਤੀ ਏ, 12 ਸਾਲ ਉਹਨਾਂ ਨੇ ਗਾਗਰ ਧੋਈਏ। ਜਿਹੜੀ ਮੈਂ ਬੇਨਤੀ ਕਰਨੀ ਚਾਹੁੰਦਾ ਗੁਰਸਿੱਖੋ, 12 ਸਾਲ ਦੀ ਗਾਗਰ ਵਿੱਚ ਉਹਨਾਂ ਨੇ ਹਰ ਗੱਲ ਨੂੰ 7 ਬਚਨ ਕਰਕੇ ਪ੍ਰਵਾਨ ਕੀਤਾ, ਕਿਤੇ ਤਰਕ ਨਹੀਂ, ਕਿਤੇ ਕਟਾਕਸ਼ ਨਹੀਂ, ਤੇ 12 ਸਾਲ ਵਿੱਚ ਉਹਨਾਂ ਦਾ ਅਭਿਆਸ ਨਾਮ ਦਾ ਕਿੰਨਾ ਕੁ ਪਰਿਪੱਕ ਹੋ ਗਿਆ। ਭੱਟਾ ਨੇ ਇੱਕ ਬਚਨ ਕਿਹਾ, ਕਹਿੰਦੇ ਨੇ 12ਵੇਂ ਸਾਲ ਤਾਂ ਇਸ ਅਵਸਥਾ ਤੇ ਪਹੁੰਚ ਗਏ ਸਨ ਬਜ਼ੁਰਗ ਕਿ ਜਦੋਂ ਬਾਬਾ ਅਮਰਦਾਸ ਨੇਤਰ ਖੋਲਦੇ ਸਨ ਜਿਹਨੂੰ ਤੱਕਣਾ ਉਹਨਾਂ ਵਿੱਚੋਂ ਰੱਬ ਦੀ ਜੋਤ ਦਿਸਣੀ। ਉਹਨਾਂ ਨੂੰ ਅੱਖਾਂ ਨੂੰ ਇੱਕ ਤੋਂ ਬਿਨਾਂ ਕੁਝ ਨਹੀਂ ਸੀ ਦਿਸਦਾ। ਜਦੋਂ ਬਾਬੇ ਅਮਰਦਾਸ ਦੇ ਕੰਨਾਂ ਵਿੱਚ ਕੋਈ ਆਵਾਜ਼ ਪੈਣੀ ਤੇ ਇੱਕ ਰੱਬ ਤੋਂ ਬਿਨਾਂ ਦੂਜੀ ਆਵਾਜ਼ ਕੋਈ ਨਹੀਂ। ਜੇ ਕਿਤੇ ਉਹਨਾਂ ਨੇ ਸਵਾਸ ਲੈਣੇ, ਉਹਨਾਂ ਦੇ ਸਵਾਸਾਂ ਵਿੱਚ ਕੇਵਲ ਇੱਕ ਗੁਰੂ ਤੋਂ ਬਿਨਾਂ ਦੂਜੀ ਕੋਈ ਗੱਲ ਨਹੀਂ। ਤੇ ਜਦੋਂ ਬਾਬਾ ਅਮਰਦਾਸ ਨੇ ਕਦੀ ਅੱਖ ਲਾਣੀ ਤੇ ਸੁਪਨਾ ਆਉਣਾ, ਸੱਚ ਜਾਣੋ ਉਸ ਬਾਪੂ ਨੂੰ ਸੁਪਨੇ ਵਿੱਚ ਵੀ ਕੇਵਲ ਇੱਕ ਹੀ ਦਿਸਦਾ ਸੀ। ਹੁਣ ਇਹ ਅਭਿਆਸ ਕਿੱਥੇ ਕੋ ਪੱਕ ਗਿਆ? ਭੱਟਾਂ ਨੇ ਇੱਕ ਬਚਨ ਕਿਹਾ, ਤੈ ਪੜਿਓ ਇੱਕ ਮਨ ਧਰਿਓ ਇੱਕ ਕਰ ਇੱਕ ਪਛਾਣਿਓ ਨੈਣ ਬੈਣ ਮੋਏ ਇੱਕ ਇੱਕ ਦੋ ਠਾਏ ਨਾ ਜਾਣਿਓ ਸੁਪਨ ਇੱਕ ਪਰਤਾਸ ਇੱਕ ਇੱਕ ਸਮੈ ਲੀਣੋ ਤੀਸ ਇੱਕ ਅਰ ਪੰਚ ਸਿੱਧ ਪੈ ਤੀਸ ਨਾ ਖੀਣੋ ਇੱਕੋ ਜੇ ਲਾਖ ਲੱਖੋਂ ਅਲੱਖ ਹੈ ਇੱਕ ਇੱਕ ਕਰ ਵਰਨਿਓ ਗੁਰੂ ਅਮਰਦਾਸ ਜਾਲਪ ਭਣੈ ਤੂੰ ਇੱਕ ਲੋੜੇ ਇੱਕ ਮੰਨਿਓ। 12 ਸਾਲ ਕੇਵਲ ਇੱਕ ਦੀ ਕਮਾਈ ਕੀਤੀ। ਮੈਂ ਅਰਜ਼ ਕਰ ਰਿਹਾ ਸਾਂ ਇੱਕ ਓਵੰਕਾਰ ਉਸ ਇੱਕ ਨਾਲ ਤੂੰ ਜੁੜਨਾ ਹੈ। 60 ਸਾਲ ਪਹਿਲਾਂ ਕਿਉਂ ਇੱਕ ਚੇਤੇ ਨਹੀਂ ਆਇਆ? ਆ 12 ਸਾਲ ਵਿੱਚ ਕਿਉਂ ਅੱਖਾਂ ਵਿੱਚ ਵੀ ਇੱਕ, ਕੰਨਾਂ ਵਿੱਚ ਵੀ ਇੱਕ, ਸਵਾਸਾਂ ਵਿੱਚ ਵੀ ਇੱਕ, ਸੁਪਨੇ ਵਿੱਚ ਵੀ ਇੱਕ? ਕਿਉਂਕਿ ਇੱਕੋ ਓਵੰਕਾਰ ਤਾਂ 60 ਸਾਲ ਪਹਿਲਾਂ ਵੀ ਸੀ ਪਰ ਗੁਰਪ੍ਰਸਾਦ 12 ਸਾਲਾਂ ਵਿੱਚ ਮਿਲੀ ਹੈ। ਸਤਿਗੁਰ ਪ੍ਰਸਾਦ ਹੈ। ਇੱਥੋਂ ਵਿਚਾਰ ਅਸੀਂ ਆਰੰਭ ਕੀਤੀ, ਇੱਕੋ ਓਵੰਕਾਰ ਸਤਿਗੁਰ ਪ੍ਰਸਾਦ। ਧੰਨ ਗੁਰੂ ਅਮਰਦਾਸ, 12 ਸਾਲ ਗਾਗਰ ਢੋਈਏ, ਅੱਜ 12ਵਾਂ ਸਾਲ ਆਇਆ। ਦੇਖ ਉਸ ਮਹਾਂਪੁਰਸ਼ ਦੇ ਰਸਨਾ ਦੇ ਬੋਲ ਕਿਵੇਂ ਸੱਤ ਨੇ। ਮੈਂ ਕਈ ਵਾਰੀ ਬੇਨਤੀ ਕਰਨਾ ਵਾ ਕਿ ਜਿਉਂ ਜਿਉਂ ਰੱਬ ਦਾ ਪਿਆਰਾ ਸੇਵਾ ਕਰਦਾ, ਸੱਚ ਜਾਣਿਓ ਉਸ ਭਾਂਡੇ ਵਿੱਚ ਇੰਨੀ ਕੁ ਰੱਬ ਦੀ ਦਾਤ ਵਰਦੀ ਏ। ਉਹ ਆਮ ਸ਼ਬਦ ਬੋਲੇ ਤੇ ਰੱਬ ਦੇ ਘਰ ਤੱਕ ਸੁਣੇ ਜਾਂਦੇ। ਤੁਸੀਂ ਪੜ੍ਹਦੇ ਨੀ ਕਿ ਜਾਂਕਾ ਕਹਿਆ ਦਰਗਾਹ ਚੱਲੇ, ਜਾਂਕਾ ਕਹਿਆ ਦਰਗਾਹ ਚੱਲੇ, ਸੋ ਕਿਸ ਕੋ ਨਦਰ ਲੈ ਆਵੈ ਤਲੈ। ਆਪਾਂ ਪੜ੍ਹਦੇ ਨਹੀਂ ਕਿ ਗਿਰ ਬਸਦਾ ਜਲ ਪਵਨ ਜਾਏਗੋ, ਇੱਕ ਸਾਧ ਬਚਨ ਅਟਲਾਦਾ। ਗੁਰੂ ਅਰਜੁਨ ਸਾਹਿਬ ਤਾਂ ਕਹਿੰਦੇ ਨੇ ਨਾਨਕ ਦਾਸ ਮੁਖ ਤੇ ਜੋ ਬੋਲੇ ਇਹਾਂ ਉਹਾਂ ਸੱਚ ਹੋਵੇ। ਅੱਜ 12 ਸਾਲ ਪੂਰੇ ਹੋ ਚੁੱਕੇ ਨੇ, ਬਾਬਾ ਅਮਰਦਾਸ ਗਾਗਰ ਚੁੱਕ ਕੇ ਆਏ ਨੇ। ਰਸਤੇ ਵਿੱਚ ਆਉਂਦਿਆਂ ਜਦੋਂ ਕਿੱਲੇ ਨਾਲ ਠੋਕਰ ਵੱਜੀ, ਖੱਡੀ ਦੇ ਕਿੱਲੇ ਨਾਲ ਠੋਕਰ ਵੱਜੀ ਤੇ ਜ਼ਮੀਨ ਤੇ ਡਿੱਗੇ ਨੇ। ਖੱਡੀ ਵਿੱਚ ਡਿੱਗਦਿਆਂ ਸੁਚੇਤ ਸੇਵਾ ਕਰਨ ਵਾਲੇ ਮਹਾਂਪੁਰਸ਼ ਨੇ ਆਪਣੇ ਮੋਢੇ ਤੋਂ ਗਾਗਰ ਨਹੀਂ ਡਿੱਗਣ ਦਿੱਤੀ, ਗਾਗਰ ਨੂੰ ਪਕੜ ਕੇ ਰੱਖਿਆ। ਅੰਦਰੋਂ ਜ਼ੁਲਾਹੀ ਨੇ ਆਵਾਜ਼ ਦਿੱਤੀ, ਜ਼ੁਲਾਹੇ ਨੇ, ਕਿ ਕੌਣ ਹੈ? ਤੇ ਨਾਲ ਹੀ ਜ਼ੁਲਾਹੀ ਬੋਲ ਪਈ ਤੇ ਸਤਿਗੁਰੂ ਮਹਿਮਾ ਵਿੱਚ ਇਹ ਸ਼ਬਦ ਲਿਖੇ ਨੇ। ਕਹਿਣ ਲੱਗੀ, ਇਹ ਅਮਰੂ ਬੇਨਵਾ ਹੋਗਾ। ਅਸਲੀ ਸ਼ਬਦ ਇਹ ਸਨ, ਬੇਨਵਾ ਦਾ ਅੱਖਰੀ ਅਰਥ ਹੈ ਜਿਹਦਾ ਕੋਈ ਸਹਾਰਾ ਨਹੀਂ, ਜਿਹਦੀ ਕੋਈ ਥਾਂ ਨਹੀਂ। ਯੇ ਅਮਰੂ ਬੇਨਵਾ ਹੋਗਾ, ਸਦਾ ਹੈ ਭਟਕਤਾ ਫਿਰਤਾ, ਨਾ ਕਬਹੂ ਚੈਨ ਕਰਤਾ, ਬਕਾਰਾ ਹੋ ਤੋ ਐਸਾ ਹੋ। ਮੈਂ ਇੱਥੇ ਫਿਰ ਅਰਥ ਕਰਨੇ ਚਾਹਾਂਗਾ ਕਿ ਇਹ ਅਮਰੂ ਬੇਨਵਾ ਹੋਗਾ, ਇਹਦਾ ਮਤਲਬ ਕਿ ਅਮਰਦਾਸ ਜੀ ਦੀ ਥਾਂ ਕੋਈ ਨਹੀਂ। ਸਦਾ ਹੈ ਭਟਕਤਾ ਫਿਰਤਾ, ਜਿਹਨੂੰ ਸਵੇਰੇ ਸ਼ਾਮ ਚੈਨ ਕੋਈ ਨਹੀਂ, ਗਾਗਰ ਚੁੱਕ ਕੇ ਗਾਗਰ ਢੋਈ ਜਾਂਦਾ। ਕਹਿਣ ਲੱਗੇ, ਬਕਾਰਾ ਬਕਾਰਾ ਦਰ ਤੇ ਬੋਲੀ, ਜੇ ਕਿਸੇ ਦੇ ਸੀਨੇ ਨੂੰ ਚੀਰਨਾ ਹੋਵੇ ਤੇ ਬੋਲੀ ਇਹੋ ਜੀ ਮਾਰੋ। ਤੇ ਬੋਲੀ ਮਾਰ ਕੇ ਕਹਿਣ ਲੱਗੀ, ਨਿਥਾਵਾਂ ਅਮਰੂ। ਕਹਿਣ ਲੱਗੀ, ਜੇ ਅਮਰੂ ਬੇਨਵਾ ਹੋਗਾ, ਸਦਾ ਹੈ ਭਟਕਤਾ ਫਿਰਤਾ, ਨਾ ਕਬੂ ਚੈਨ ਕਰਤਾ, ਬਕਾਰਾ ਹੋ ਤੋ ਐਸਾ ਹੋ। ਗਾਗਰ ਮੋਢੇ ਤੇ ਚੁੱਕੀ, ਅੱਜ ਸੇਵਾ ਦੇ ਪੁੰਜ ਨੇ ਆਪਣੀ ਰਸਨਾ ਖੋਲੀ। ਕਿਉਂਕਿ ਜਦੋਂ ਸੁਣਿਆ ਕਿ ਬੇਨਵਾ ਨਥਾਵਾਂ, ਕਹਿਣ ਲੱਗੇ, ਦੀਵਾਨੀ ਚੁੱਪ ਰਹੇ, ਕਿਆ ਬਖਤੀ ਹੈ ਗੁਰੂ ਕੀ ਸ਼ਾਨ ਮੇਂ। ਦੇਖੋ ਸ਼ਬਦ ਸਨ, 12 ਸਾਲ ਦੀ ਕੀਤੀ ਸੇਵਾ, ਸਿੱਖ ਦੀ ਰਸਨਾ ਤੇ ਰੱਬ ਕਿਵੇਂ ਬੋਲਦਾ। ਦੀਵਾਨੀ ਚੁੱਪ ਰਹੇ, ਕਿਆ ਬਖਤੀ ਹੈ ਗੁਰੂ ਕੀ ਸ਼ਾਨ ਮੇਂ, ਉਸੀ ਦਮ ਹੋ ਗਈ ਪਾਗਲ, ਇਸ਼ਾਰਾ ਹੋ ਤੋ ਐਸਾ ਹੋ। ਕਹਿੰਦੇ ਨੇ ਜੇ ਇਸ਼ਾਰਾ ਕਰੇ ਤੇ ਬੰਦੇ ਦੇ ਅੰਦਰ ਨੂੰ ਪਲਟ ਕੇ ਰੱਖਦੇ। ਕਮਲੀ ਖੋਈ, ਅੱਜ 12 ਸਾਲ ਤੋਂ ਬਾਅਦ ਮਨੂਰ ਤੋਂ ਕੰਚਨ ਹੋ ਲੱਗੇ ਨੇ। ਧਿਆਨ ਦਿਆਂ ਜੇ ਸਤਿਗੁਰੂ ਪ੍ਰਸਾਦ ਵਾਪਰ ਲੱਗੀ ਹੈ। ਗਾਗਰ ਲੈ ਕੇ ਪਹੁੰਚੇ ਤੇ ਧੰਨ ਗੁਰੂ ਅੰਗਦ ਸਾਹਿਬ ਨੇ ਹੀ ਪੁੱਛਿਆ ਸੀ ਕਿ ਬਾਬਾ ਜੀ ਕਿ ਅੱਜ ਗਾਗਰ ਵਿੱਚ ਦੇਰੀ ਕਿਉਂ? ਹਜ਼ੂਰ ਦੇ ਚਰਨਾਂ ਵਿੱਚ ਹੱਥ ਜੋੜ ਕੇ 72 ਸਾਲ ਦੇ ਬਜ਼ੁਰਗ ਨੇ ਕੰਬਦੇ ਹੋਏ ਹੱਥਾਂ ਨਾਲ ਕਿਹਾ, ਸੱਚੇ ਪਾਤਸ਼ਾਹ ਕਿ ਅੱਜ ਤਨ ਰਸਤੇ ਵਿੱਚ ਡਿੱਗਣ ਲੱਗ ਪਿਆ, ਨਾਲ ਹੀ ਨੇਤਰ ਭਰ ਆਏ ਤੇ ਹੱਸ ਕੇ ਕਹਿਣ ਲੱਗੇ, ਬਾਬਾ ਜੀ ਮਹਾਂਪੁਰਖੋ ਇਸੇ ਦਿਨ ਦੀ ਤਾਂ ਇੰਤਜ਼ਾਰ ਵੀ ਸਾਂ। ਕਹਿਣ ਲੱਗੇ, ਕਿਉਂ ਡਿੱਗਣ ਦੀ? ਕਹਿੰਦੇ ਨੇ ਕੁਦਰਤ ਦਾ ਇੱਕ ਨੇਮ ਹੈ, ਜਿੱਦਣ ਫਲ ਪੂਰੀ ਤਰ੍ਹਾਂ ਰਸ ਨਾਲ ਭਰਦਾ ਉਦਣ ਤਾਣੀ ਤੋਂ ਆਪਣੇ ਆਪ ਟੁੱਟ ਕੇ ਧਰਤੀ ਤੇ ਡਿੱਗਦਾ। ਮੈਂ ਸੋਚਦਾ ਸਾਂ ਕਿੱਦਣ ਰਸ ਨਾਲ ਭਾਂਡਾ ਭਰਿਆ ਜਾਏ, ਫਲ ਧਰਤੀ ਤੇ ਟੁੱਟੇ ਤੇ ਮਾਲਕ ਟੋਕਰੀ ਵਿੱਚ ਪਾ ਕੇ ਘਰ ਲੈ ਜਾਂਦਾ। ਅੱਜ ਸੇਵਾ ਕਰ ਕਰਕੇ ਰਸ ਭਰ ਗਿਆ, ਅੱਜ ਖੱਡੀ ਵਿੱਚ ਡਿੱਗੇ ਹੋ, ਮੈਂ ਖੱਡੀ ਤੋਂ ਤੁਹਾਨੂੰ ਗੁਰੂ ਨਾਨਕ ਦੀ ਗੱਦੀ ਦੇਣ ਲੱਗਾ। ਹੁਣ ਮੇਰੀ ਬੇਨਤੀ ਸੁਣੋ ਕਿ ਦੇਖੋ, ਇੱਕ ਮਨੂਰ ਤੋਂ ਕੰਚਨ, ਜਿਹਨੂੰ ਪਹਿਲਾਂ 12 ਸਾਲ ਕੋਈ ਕਹਿ ਰਿਹਾ ਨਗੁਰਾਂ, 60 ਸਾਲ ਦੀ ਉਮਰ ਵਿੱਚ ਸ਼ਬਦ ਸੁਣੇ ਨੇ ਨਗੁਰਾਂ, 12 ਸਾਲ ਦੇ ਸੇਵਾ ਤੋਂ ਬਾਅਦ ਅੱਜ 3 ਸ਼ਬਦ ਗੁਰੂ ਅਮਰਦਾਸ ਦੀ ਜ਼ਿੰਦਗੀ ਵਿੱਚ ਆਏ ਨੇ। ਪਹਿਲਾ ਸ਼ਬਦ ਸੀ ਟਹਿਲ, ਟਹਿਲ ਦਾ ਆਖਰੀ ਅਰਥ ਹੁੰਦਾ ਸੇਵਾ। ਦੂਜਾ ਸ਼ਬਦ ਸੀ ਖੱਡੀ, ਕਿਉਂਕਿ ਡਿੱਗੇ ਨੇ। ਤੇ ਤੀਜਾ ਸ਼ਬਦ ਸੀ ਗਾਗਰ। ਮੈਂ ਕਹਿੰਦਾ ਇਹਨਾਂ ਤਿੰਨਾਂ ਸ਼ਬਦਾਂ ਦੇ ਕਦੀ ਅਰਥ ਸਮਝੋ। ਟਹਿਲ ਕੀਤੀ ਤੇ ਮਹਿਲ ਮਿਲ ਗਈ, ਮਹਿਲ ਦਾ ਅਰਥ ਹੈ ਟਿਕਾਣਾ, ਟਹਿਲ ਤੋਂ ਮਹਿਲ ਮਿਲਿਆ। ਗਾਗਰ ਨੇ ਦੁਨੀਆਂ ਵਿੱਚ ਉਜਾਗਰ ਕਰ ਦਿੱਤਾ ਤੇ ਜਿਸ ਦਿਨ ਬਾਬਾ ਖੱਡੀ ਵਿੱਚ ਡਿੱਗਾ ਤੇ ਖੱਡੀ ਤੋਂ ਬਾਬੇ ਨਾਨਕ ਦੀ ਗੱਦੀ ਮਿਲ ਗਈ। ਟਹਿਲ ਤੋਂ ਮਹਿਲ, ਗਾਗਰ ਤੋਂ ਉਜਾਗਰ, ਖੱਡੀ ਤੋਂ ਗੱਦੀ। ਅੱਜ ਗੁਰੂ ਅਮਰਦਾਸ 72 ਸਾਲ ਦੀ ਉਮਰ ਵਿੱਚ ਗੁਰੂ ਦਰਬਾਰ ਵਿੱਚ ਗੁਰਗੱਦੀ ਤੇ ਬਿਰਾਜਮਾਨ ਹੋਏ। ਤੇ ਸੱਚ ਜਾਣੋ, ਇਹ ਮੇਰੇ ਸਮਰੱਥ ਗੁਰੂ ਦੀ ਬਾਣੀ ਕਦੀ ਪੜ੍ਹੋ। ਹਜ਼ੂਰ ਤਾਂ ਕਹਿੰਦੇ ਨੇ ਜੇ ਗੁਰੂ ਦਿਆਲੂ ਹੋਵੇ ਨਾ, ਫਿਰ ਸਤਿਗੁਰੂ ਹੋਏ ਦਇਆਲ ਤਾਂ ਸ਼ਰਧਾ ਪੂਰੀ ਹੈ। ਸਤਿਗੁਰੂ ਹੋਏ ਦਇਆਲ ਨਾ ਕਬੂ ਝੂਰੀ ਹੈ, ਸਤਿਗੁਰੂ ਹੋਏ ਦਇਆਲ ਤਾਂ ਦੁੱਖ ਨਾ ਜਾਣੀਐ, ਸਤਿਗੁਰੂ ਹੋਏ ਦਇਆਲ ਤਾਂ ਹਰ ਰੰਗ ਮਾਣੀਐ, ਸਤਿਗੁਰੂ ਹੋਏ ਦਇਆਲ ਤਾਂ ਜਮਕਾ ਡਰ ਕੇ ਹਾਂ, ਸਤਿਗੁਰੂ ਹੋਏ ਦਇਆਲ ਤਾਂ ਸਦਕੀ ਸੁੱਖ ਦੇ ਹਾਂ। ਕਹਿਣ ਲੱਗੇ, ਸਤਿਗੁਰੂ ਹੋਏ ਦਇਆਲ ਤਾਂ ਨਵਨਿਧ ਪਾਈਐ, ਅੱਜ ਉਹ ਅਵਸਥਾ ਮਿਲ ਗਈ, ਸਤਿਗੁਰੂ ਹੋਏ ਦਇਆਲ ਤਾਂ ਸੱਚ ਸਮਾਈਐ। ਬਾਬਾ ਅਮਰਦਾਸ ਗੁਰੂ ਬਣੇ, ਗਾਗਰ ਚੁੱਕਣ ਵਾਲਾ ਬਾਬਾ ਅੱਜ ਤਖ਼ਤ ਤੇ ਬੈਠਾ। ਮੈਂ ਬੇਨਤੀ ਕਰਨੀ ਚਾਹੁੰਦਾ ਗੁਰਸਿੱਖੋ, ਜੇ 60 ਸਾਲ ਦਾ ਬਜ਼ੁਰਗ 12 ਸਾਲ ਗਾਗਰ ਢੋ ਕੇ ਇਸ ਰਹਿਮਤ ਦੀ ਪਦਵੀ ਤੇ ਪਹੁੰਚ ਗਿਆ, ਅਸੀਂ ਗੁਰੂ ਤੇ ਤਰਕ ਨਾ ਕਰੀਏ। ਇੱਕ ਦੀ ਪ੍ਰਾਪਤੀ ਗੁਰੂ ਤੋਂ ਬਿਨਾ ਨਹੀਂ। ਦਰਬਾਰ ਵਿੱਚ ਬੈਠੇ ਨੇ, ਪੱਟ ਸਾਹਮਣੇ ਆ ਗਿਆ, ਉਹਨੇ ਬਜ਼ੁਰਗ ਬਾਪੂ ਦਾ ਚਿਹਰਾ ਦੁੱਧ ਵਰਗਾ ਚਿੱਟਾ ਦਾੜਾ ਦੇਖਿਆ, ਗੁਲਾਬ ਲਾਲ ਫੁੱਲ ਦੀ ਤਰ੍ਹਾਂ ਭਖਦਾ ਹੋਇਆ ਚਿਹਰਾ ਦੇਖਿਆ ਤੇ ਦੇਖ ਕੇ ਉਸ ਵਿਦਵਾਨ ਨੇ ਇੱਕ ਸ਼ਬਦ ਕਿਹਾ, ਦੁਨੀਆਂ ਦੇ ਲੋਕੋ, ਬੱਦਲਾਂ ਦੀਆਂ ਬੂੰਦਾਂ ਲੋਕ ਕਹਿੰਦੇ ਨੇ ਨਹੀਂ ਗਿਣੀਆਂ ਜਾਂਦੀਆਂ, ਪਰ ਸਮਾਂ ਆਵੇਗਾ ਬੱਦਲਾਂ ਦੀ ਇੱਕ ਇੱਕ ਬੂੰਦ ਗਿਣੀ ਜਾਏਗੀ। ਲੋਕ ਕਹਿੰਦੇ ਨੇ ਗੰਗਾ ਦੀਆਂ ਲਹਿਰਾਂ ਦਾ ਅੰਤ ਨਹੀਂ, ਸਮਾਂ ਆਏਗਾ ਇੱਕ ਇੱਕ ਲਹਿਰ ਦਾ ਵੀ ਅੰਤ ਪਾਇਆ ਜਾਏਗਾ। ਸਮੁੰਦਰ ਦੇ ਪੇਟ ਦਾ ਕਿਸੇ ਅੰਤ ਨਹੀਂ ਪਾਇਆ, ਲੋਕ ਸਮੁੰਦਰ ਦੀ ਤੈਅ ਵਿੱਚ ਵੀ ਪਹੁੰਚਣਗੇ। ਅੱਜ ਟਿਕਰਾ ਖਿੜੇ ਹੋਏ ਫੁੱਲਾਂ ਦਾ ਕਿਸੇ ਅੰਤ ਨਹੀਂ ਪਾਇਆ, ਸਮਾਂ ਆਏਗਾ ਖਿੜੇ ਹੋਏ ਫੁੱਲ ਵੀ ਗਿਣੇ ਜਾਣਗੇ। ਪਰ ਇੱਕ ਗੱਲ ਅਸੀਂ ਗੁਰੂ ਨਾਨਕ ਦੀ ਕਿਰਪਾ ਨਾਲ ਕਹਿੰਦੇ ਹਾਂ, ਇਸ 72 ਸਾਲ ਦੇ ਬਾਪੂ ਗੁਰੂ ਅਮਰਦਾਸ, ਤੇਰੀ ਸੇਵਾ ਤੇ ਤੇਰੇ ਗੁਣਾਂ ਨੂੰ ਧਰਤੀ ਦੀ ਕੋਈ ਤਾਕਤ ਵੀ ਨਹੀਂ ਗਿਣ ਸਕੇ। ਉਹ ਕਿੱਥੋਂ ਦਾਤ ਮਿਲੀ? ਸਤਿਗੁਰ ਪ੍ਰਸਾਦ। ਹਜ਼ੂਰ ਨੇ ਬਾਣੀ ਵਿੱਚ ਕਿਹਾ, ਕਹਿਣ ਲੱਗੇ, ਕੰਨ ਹਰ ਬੂੰਦ ਬਸੋ ਰੁਮਾਵਲ ਕੁਸਮ ਬਸੰਤ ਗਣੰਤ ਨਾ ਆਵੇ, ਰਵ ਸਸਕਿਰਨ ਉਦਰ ਸਾਗਰ ਕੋ ਗੰਗ ਤਰੰਗ ਅੰਤ ਕੋ ਪਾਵੇ, ਰੁਦਰ ਧਿਆਨ ਗਿਆਨ ਸਤਿਗੁਰ ਕੈ ਕਬ ਜਨ ਭਲ ਉਨੈ ਜੋ ਗਾਵੇ। ਨਾਲ ਕਹਿਣ ਲੱਗੇ, ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਏ ਬਣਿਆਵੇ। ਮੇਰੀ ਬੇਨਤੀ ਵੱਲ ਤੁਰਿਓ, ਸ਼ਬਦ ਆਰੰਭ ਕੀਤਾ ਹੈ। ਆਸਾ ਕੀ ਵਾਰ ਪੜਨ ਵਾਲੇ ਗੁਰਸਿੱਖੋ, ਚੇਤੇ ਰੱਖੋ, 100 ਦਰ ਅਸੀਂ ਪੜਨੇ ਆ, ਪਰ ਇਹ ਗੱਲ ਚੇਤੇ ਰੱਖੀਏ, 100 ਦਰ ਦੇ ਵਿੱਚ 100 ਪੁਰਖ ਬੈਠਾ ਹੈ। ਦੋ ਸ਼ਬਦ ਨੇ, ਇੱਕ ਗੁਰੂ ਦਰ ਹੈ, ਦੂਜਾ 100 ਦਰ ਹੈ, ਤੇ ਤੀਜਾ 100 ਪੁਰਖ ਹੈ। ਇੱਕ ਤਰਤੀਬ ਦੇ ਕੇ ਦੇਖੋ, ਜਿੰਨੇ 100 ਦਰ ਤੇ ਪਹੁੰਚਣਾ ਉਹਨੂੰ ਗੁਰੂ ਦੇ ਦਰ ਤੋਂ ਨਿਕਲਣਾ ਪਏਗਾ, ਜਿੰਨੇ ਗੁਰੂ ਦੇ ਦਰ ਦੇ ਵਿੱਚੋਂ ਨਿਕਲ ਕੇ 100 ਦਰ ਜਾ ਪਹੁੰਚਿਆ, ਸੱਚ ਜਾਣਿਓ 100 ਦਰ ਬੈਠਿਆਂ ਹੋਇਆਂ ਨੂੰ 100 ਪੁਰਖ ਦੇ ਦੀਦਾਰ ਹੁੰਦੇ ਨੇ, ਤੇ ਜਿਹੜਾ ਗੁਰੂ ਦੇ ਦਰ ਤੇ ਨਹੀਂ ਪਹੁੰਚਿਆ ਉਹਨੇ 100 ਪੁਰਖ ਦਾ ਕਿੱਥੇ ਪਹੁੰਚਣਾ। गुरु दरख हैं, सो दरख हैं, सो दर तो अगे सो पुरख हैं। बजुर्ग बाबा जे नी कमाई करदे ते हजूर गुरु नानक साहब दे बचन मैं आप नाल सांझे कर रहा सा कि बलखारी गुर अपने द्योखाड़ी सदवार जिन मानस ते देवते किए करत ना लागी वार। गुरु अंगद साहब ने कहा है गुरु कुल रहमती मता भुलिया फिरे अपने ज्ञान दे हंकार विच चेते रखी बार दा ज्ञान बड़ा होवे पर जे सौ चंदा उगवे सूरज चढ़े हजार केते चानन होंदिया गुर बिन घोर अंधार। गुरु नानक साहब ने तीजा श्लोक कह दिता क्योंकि अज असी लोग ककार पान तो पढ़ लिख जाइए ना कहने ये तो एवं ट्रेडिशन सी हुण इन्हां ककारां दा अर्थ की। वैसे मैं कल अर्ज करनी एक सुहागण जिदा नवा विआह होया है ते ओ किते लंघदी होवे सड़क ते ओदे सिर विच पाया होवे संदूर ते जे लोक रोक के ए पुछन भी भैणे सानू दस इस संदूर दे अर्थ की ने की बोल के अर्थ करेगी। इको गल कहेगी लोको मेरे केसा विच पाया होया संदूर कहिंदा मैं साई वाली हां मैं खसम वाली हां मेरे सिर दा साई मेरा कैम है मैं सुहागण हां। तू अर्थ पुछना केसा दे कृपान दे कंगे दे सच जानी मेनू कोई अर्थां दा पता नहीं मेनू इन्ना पता है मेरे सिर ते गुरु गोबिंद सिंह खलोता मैं गुरु वाला वा मैं खसम वाला वा। हजूर ने कहा जेड़े लोग अपने मन भी चलाक ने ते गुरु तो दूर भजदे ने उन्हां दी दशा तां उस तिल दी तरह है जिन्हू पानी भी मिलिया खाद भी मिली फुल भी मिले फलियां भी मिलिया पर बद किस्मत दियां फलियां विच दाने पैण दी थां ते सवा पै गई। तेरे कोल ज्ञान बड़ा है पर अंदर तू केवल राख कठी करी बैठा है। ब्याह बार दे तेरे शब्द बार दियां तेरियां भाषावां बार दी तेरी तरक्की कहिंदी है तू बड़ा सियाणा है पर अंदर दा किरदार कहिंदा नहीं सड़िया होया तेले बारो फली चंगी है अंदर तां राख भरी पई है। बाबा जी ने तीजा श्लोक फिर गुरु नाल संबंधित किया नानक गुरु न चेतनी मन अपने सुचेत छुट्टे तिल बुवाड़ ज्यो सुन्ये अंदर खेत खेत अंदर छुट्टियां कहो नानक सो ना फलियां फुलियां बपड़े पीतन विच सुवां। देख उस फल दियां उस रुख दियां फलियां विच तिलां दी थां ते राख भरी गई किते इसे खोमे विच अपनी ज्ञान दी खोमे विच ना जी के चला जाई रब दे नाम दा दाना तेरे अंदर टिक जाए जे दाना ना टिकिया ते केवल हंकार दी सवा भर के जाए। हजूर ने कहे के एक नल जुड़ना है ते बाबे नानक दे घर दा विधान है सतगुरु की कृपा। अज मैं सवेरे एक अर्ज कीती गुरु नानक साहब ने चरण धोए रह रास कर चरना अमृत सिखा पिलाया चरण धो के चरना अमृत सिखा नू दिता ते दिखिया जदो दिती जांदी सी नौ पातशाहियां तक चरना अमृत दिता गया ते जदो दसवें पातशाह आए उन्होंने ओही दीवा बालन लई ओही जोत बालन लई अंदर सानू खंडे बाटे दी पौल दा संचार कर दिता ते एक गल कह दिती सिखा मैं अज तेरे अंदर संचार करना तू बाणी नाल जुड़िया जी रब करेगा कृपा ते सारी जिंदगी तेरे रोम रो विच नाम अमर दा संचार होवेगा। हजूर गुरु गोबिंद सिंह जी ने यह परपक करा दिती मर्यादा जिन्हें एक ओंकार नाल जुड़न लई सतगुर प्रसाद लेना है वह अमृत की दात जरूर लै। जे बाबे नानक दे घर विच गुरमत नूं कमाना है मैं अखीर ते एक बेनती कह के समाप्ति करनी चाहना कि जेड़े असीं कहने अमृत की लोड़ की है कोई प्यारे भाई दया सिंह तो सियाणा ते नहीं हो सकता। मैं कहना वह महान सिख जिन्हें साडी रख ली मैं रख ली ता शब्द वर्तना वा 80,000 दे इकट्ठ विच जदो आवाज दिती ते पहले भाई दया सिंह सन जेड़े सिखां विचों उठ के खलो के कहिंदे ने गुरु कलगी वालिया ए शीश तेरा है तुसी कृपा करो जिथे मर्जी इहनू ला लो। सिखां दी अगवाई कीती भाई दया सिंह उन्हां ने चार प्यारे बाद विच उठे हजूर चरण गंगा दे किनारे पै जांदे ने हाथ विच कृपालू दाता जी ने एक चमकदा होया पत्थर चुकिया है ए परची दसवें पातशाह की लिखत भाई सेवा राम जी की ओदे विच साखी है। कहिंदे ने कदी तां उस ਚਮਕਦੇ ਹੋਏ ਪੱਥਰ ਨੂੰ ਸੱਜੇ ਹੱਥ ਤੋਂ ਖੱਬੇ ਹੱਥ ਤੇ ਸੜਦੇ ਨੇ, ਕਦੀ ਖੱਬੇ ਤੋਂ ਸੱਜੇ ਤੋਂ ਸੜਦੇ ਨੇ। ਅਚਨਚੇਤ ਉਹ ਪੱਥਰ ਹੱਥ ਚੋਂ ਨਿਕਲਿਆ ਤੇ ਪਾਣੀ ਵਿੱਚ ਡੁੱਬ ਗਿਆ। ਜਦ ਡੁੱਬਿਆ ਹਜ਼ੂਰ ਰੁਕੇ ਤੇ ਪੁੱਛਿਆ ਕਿ ਪੱਥਰ ਹੱਥ ਵਿੱਚ ਸੀ, ਛੁਟਕਿਆ ਤੇ ਪਾਣੀ ਵਿੱਚ ਡਿੱਗਾ ਤੇ ਡੁੱਬ ਗਿਆ, ਤੇ ਡੁੱਬਣ ਦਾ ਕਾਰਨ ਕੀ? ਤੇ ਇੱਕ ਨੇ ਉੱਤਰ ਦਿੱਤਾ, ਦਾਤਾ ਜੀ ਪਾਣੀ ਦਾ ਸੁਭਾਅ ਹੈ ਕਿ ਭਾਰੀ ਚੀਜ਼ ਨੂੰ ਆਪਣੇ ਵਿੱਚ ਡੋਬ ਲੈਂਦਾ। ਨਾਲ ਖਲੋਤੇ ਸਿੱਖ ਨੇ ਕਹਿ ਦਿੱਤਾ, ਲੱਕੜ ਵੀ ਤਾਂ ਭਾਰੀ ਹੈ, ਉਹਨੂੰ ਤਾਂ ਪਾਣੀ ਡੋਬਦਾ ਨਹੀਂ, ਪੱਥਰ ਹੀ ਕਿਉਂ ਡੁੱਬ ਗਿਆ? ਦੂਜੇ ਨੇ ਕਿਹਾ, ਨਹੀਂ ਮਹਾਰਾਜ, ਕਿ ਪੱਥਰ ਦਾ ਸੁਭਾਅ ਹੈ ਪਾਣੀ ਵਿੱਚ ਡੁੱਬ ਜਾਂਦਾ। ਤੇ ਜਦੋਂ ਪਿਆਰੇ ਭਾਈ ਦਇਆ ਸਿੰਘ ਨੂੰ ਪੁੱਛਿਆ, ਹੱਥ ਜੋੜ ਕੇ ਕਿਹਾ, ਸੱਚੇ ਪਾਤਸ਼ਾਹ ਮੈਂ ਇਹ ਗਿਣਤੀ ਮਿਣਤੀ ਨਹੀਂ ਜਾਣਦਾ ਕਿ ਪਾਣੀ ਦਾ ਸੁਭਾਅ ਭਾਰੀ ਚੀਜ਼ ਨੂੰ ਆਪਣੇ ਵਿੱਚ ਡੁੱਬਦਾ, ਮੈਨੂੰ ਨਹੀਂ ਪਤਾ ਕਿ ਪੱਥਰ ਦਾ ਸੁਭਾਅ ਉਹ ਪਾਣੀ ਵਿੱਚ ਡੁੱਬਦਾ, ਮੈਨੂੰ ਸਿਰਫ ਇੱਕ ਗੱਲ ਦਾ ਪਤਾ, ਸਾਈਆਂ ਜਿਹੜਾ ਤੇਰੇ ਹੱਥ ਵਿੱਚੋਂ ਨਿਕਲ ਗਿਆ ਉਹ ਅੱਜ ਵੀ ਡੁੱਬਾਂ ਤੇ ਉਹ ਕੱਲ ਵੀ ਡੁੱਬਾਂ, ਉਹਦੇ ਤਰਨ ਦਾ ਸਵਾਲ ਹੀ ਨਹੀਂ ਪੈਦਾ ਹੁੰਦਾ। ਹਾਂ, ਗੁਰੂ ਦੇ ਹੱਥ ਵਿੱਚ ਹੋਵੇ ਤੇ ਪੱਥਰ ਵੀ ਤਰ ਜਾਂਦਾ। ਮੇਰੇ ਤਨ ਗੁਰੂ ਅਰਜੁਨ ਸਾਹਿਬ ਨੇ ਕਿਹਾ, ਕਹਿਣ ਲੱਗੇ, ਜਿਉਂ ਪਾਖਾਣ ਨਾਵ ਚੜ ਤਰੈ। ਅਗਲਾ ਇੱਕ ਕੰਮ ਕਰ ਲਈ, ਪ੍ਰਾਣੀ ਗੁਰ ਚਰਨ ਲਗਤ ਨਿਸਤਰੇ, ਕੱਲ ਤੋਂ ਅਸੀਂ ਵਿਚਾਰ ਫਿਰ ਅੱਗੇ ਤੋਰਾਂਗੇ। ਗੁਰ ਪ੍ਰਸਾਦ ਲੈਣਾ ਤੇ ਅੰਮ੍ਰਿਤ ਸੰਚਾਰ ਤੁਸੀਂ ਕਰਨਾ, ਬਾਬਾ ਦੀਪ ਸਿੰਘ ਦੀ ਯਾਦ ਵਿੱਚ ਤੁਸੀਂ ਇਹ ਸਮਾਗਮ ਰੱਖੇ ਨੇ। ਮੈਂ ਕੱਲ ਨੂੰ ਇਸੇ ਵਿਸ਼ੇ ਨੂੰ ਅੱਗੇ ਤੋਰਨਾ ਕਿ ਗੁਰੂ ਤੋਂ ਬਿਨਾਂ ਅੰਦਰ ਕਿਸੇ ਨੇ ਜੋਤ ਨਹੀਂ ਬਾਲਣੀ। ਦੇਖ, ਤੇਰਾ ਗੁਰੂ ਦੀਪਕ ਗੁਰੂ ਹੈ, ਤੇਰਾ ਗੁਰੂ ਬਲਿਆ ਹੋਇਆ ਚਿਰਾਗ ਹੈ। ਜੇ ਉਸ ਦੀਪਕ ਗੁਰੂ ਤੋਂ ਦਾਤ ਲੈਣੀ ਆ ਨਾ, ਤੇ ਫਿਰ ਅੰਮ੍ਰਿਤ ਦੀ ਦਾਤ ਲਈ। ਅੰਮ੍ਰਿਤ ਬਾਣੀ ਵਿੱਚ ਕਿਹੜੇ ਕਿਹੜੇ ਸ਼ਬਦਾਂ ਵਿੱਚ ਆਇਆ ਤੇ ਕੀ ਅਰਥ ਨੇ? ਕਿਉਂਕਿ ਬਾਣੀ ਵਿੱਚ ਨਾਮ ਵੀ ਅੰਮ੍ਰਿਤ ਹੈ, ਬਾਣੀ ਵੀ ਅੰਮ੍ਰਿਤ ਹੈ, ਅੰਮ੍ਰਿਤ ਹਿਰਦੇ ਵਿੱਚ ਏ। ਤੇ ਜੇ ਅੰਮ੍ਰਿਤ ਅੰਦਰ ਹੈ ਤੇ ਬਾਹਰੋਂ ਅੰਮ੍ਰਿਤ ਛਕਣ ਦੀ ਲੋੜ ਕੀ ਹੈ? ਕੱਲ ਨੂੰ ਅਸੀਂ ਇਹਦੀ ਵਿਚਾਰ ਕਰਾਂਗੇ। ਖੋਈਆਂ ਬੇਅੰਤ ਭੁੱਲਾਂ ਕਿਰਪਾਲੂ ਸਾਧ ਸੰਗਤ ਜੀ, ਆਪ ਕਿਰਪਾ ਕਰਕੇ ਬਖਸ਼ ਦੇਣੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।